ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕਉ ਕਹਿ ਨ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਾ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸਭ ਪਿਉ ਨਿਸ ਸੌਦੇ ਲਾਇਕ ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਕਹਾਂ ਬੁੱਧ ਪ੍ਰਭ ਵਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਵਿੱਤਰ ਗੁਣ ਗਾਉਣ ਤੇ ਵਿਚਾਰਨ ਦਾ ਆਪਾਂ ਨੂੰ ਕੁਝ ਸ੍ਰੇਸ਼ਟ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੈ ਜੋ ਇਹ ਮਨੁੱਖਾ ਦੇਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਜਿਸ ਦੀ ਸਫਲਤਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਨੂੰ ਸਾਧ ਸੰਗਤ ਜੀ ਆਨੰਦ ਦੇ ਰੂਪ ਵਿੱਚ ਮਾਨਣ ਵਿੱਚ ਹੈ ਦੇਈਆਂ ਤਾਂ ਹੋਰ ਵੀ ਸਾਧ ਸੰਗਤ ਜੀ ਇਹ ਬਹੁਤ ਸਾਰੇ ਜੀਵਾਂ ਕੋਲ ਹਨ ਪਰ ਮਨੁੱਖਾ ਦੇਈ ਦੀ ਵਿਸ਼ੇਸ਼ਤਾ ਇਸੇ ਵਿੱਚ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਾਂਭ ਕੇ ਉਸ ਦੀ ਵਿਚਾਰ ਕਰਕੇ ਉਸ ਨੂੰ ਅਮਲੀ ਜੀਵਨ ਵਿੱਚ ਲਿਆ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਪਸੂਆ ਮਨੁੱਖ ਦੇਹ ਅੰਤਰ ਅੰਤਰ ਇਹੀ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ ਕਹਿੰਦੇ ਪਸ਼ੂ ਦੇਹ ਵਿੱਚ ਤੇ ਮਨੁੱਖ ਦੇਹ ਵਿੱਚ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਗੁਰਮੁਖੋ ਅੰਤਰ ਸਿਰਫ ਇਸ ਗੱਲ ਦਾ ਹੀ ਹੈ ਵੀ ਇਹ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਸਕਦਾ ਤੇ ਪਸ਼ੂ ਜੋੜ ਨਹੀਂ ਸਕਦੇ ਇਹ ਮਹਾਰਾਜ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਟਿਕਾ ਸਕਦਾ ਪਸ਼ੂ ਨੂੰ ਇੰਨੀ ਸੋਝੀ ਨਹੀਂ ਭਾਈ ਮੈਂ ਆਪਣੇ ਜੀਵਨ ਦੀ ਸਫਲਤਾ ਕਿਵੇਂ ਕਰਨੀ ਆ ਇਸੇ ਕਰਕੇ ਸਾਧ ਸੰਗਤ ਜੀ ਇਹਨੂੰ ਵਿਸ਼ੇਸ਼ ਮੰਨਿਆ ਹੈ ਕਹਿੰਦੇ ਨੇ ਪਸੂਆ ਹਰਿਆਇਓ ਸੁਣਿਓ ਅਣਸੁਣਿਓ ਕਹਿ ਮਨੁੱਖ ਦੇਹ ਉਪਦੇਸ਼ ਹਿਰਦੇ ਟੇਕ ਹੈ ਭਾਈ ਗੁਰਦਾਸ ਜੀ ਦਾ ਬਚਨ ਕਹਿੰਦੇ ਗੁਰਮੁਖੋ ਜਿਵੇਂ ਹਰਿਆਇਆ ਪਸੂ ਹੁੰਦਾ ਤੇ ਉਹਨੂੰ ਪਾਣੀ ਵਿੱਚੋਂ ਬੈਠੇ ਨੂੰ ਕੱਢਣਾ ਹੋਵੇ ਹਰੇ ਪੱਤੇ ਵਿਖਾਲ ਦਈਏ ਜਿਸ ਪਾਸਿਓਂ ਹਰੇ ਪੱਤੇ ਵਿਖਾਲੇ ਜਾਣਗੇ ਸਾਧ ਸੰਗਤ ਜੀ ਉਹ ਉਸੇ ਪਾਸੇ ਨੂੰ ਤੁਰ ਪਵੇਗਾ ਉਹ ਹਰੇ ਪੱਤੇ ਭਾਵੇਂ ਉਹਦਾ ਮਾਲਕ ਵਿਖਾਲ ਦੇਵੇ ਭਾਵੇਂ ਉਹਦੇ ਮਾਲਕ ਦਾ ਦੁਸ਼ਮਣ ਵਿਖਾਲ ਦੇਵੇ ਉਹਨੂੰ ਇਸ ਗੱਲ ਦੀ ਸੋਝੀ ਨਹੀਂ ਪਰ ਮਨੁੱਖਾ ਦੇ ਵਿੱਚ ਸਾਧ ਸੰਗਤ ਜੀ ਏਦਾਂ ਹੈ ਕਿ ਇਹ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਚੰਗੇ ਤੇ ਮਾੜੇ ਨੂੰ ਪਾਪ ਤੇ ਪੁੰਨ ਨੂੰ ਵਿਚਾਰ ਕੇ ਉਹਦੇ ਅਨੁਸਾਰ ਚੱਲ ਸਕਦਾ ਪਸ਼ੂ ਕੋਲ ਸਾਧ ਸੰਗਤ ਜੀ ਇਹ ਸੋਝੀ ਨਹੀਂ ਹੈ ਕਿਸੇ ਮਾਲਕ ਨੇ ਘੋੜਾ ਰੱਖਿਆ ਹੋਵੇ ਤੇ ਉਹ ਆਪਣੇ ਮਾਲਕ ਨੂੰ ਦੇਖ ਕੇ ਹਿਣਹਿਣਾਉਂਦਾ ਕੁੱਤਾ ਆਪਣੇ ਮਾਲਕ ਨੂੰ ਆਇਆ ਦੇਖ ਕੇ ਜ਼ਰੂਰ ਪੂਛਲ ਫੇਰੇਗਾ ਉਹਦੇ ਪੈਰ ਚੱਟਦਾ ਪਰ ਕੁੱਤੇ ਨੂੰ ਇਹ ਨਹੀਂ ਪਤਾ ਹੁੰਦਾ ਘੋੜੇ ਨੂੰ ਇਹ ਨਹੀਂ ਪਤਾ ਵੀ ਉਹਦਾ ਮਾਲਕ ਜਿਹੜਾ ਇਹ ਅੱਜ ਖੁਸ਼ ਹੈ ਜਾਂ ਉਦਾਸ ਹੈ ਅੱਜ ਜਿਹੜਾ ਇਹ ਕਾਰਜ ਕਰਕੇ ਆਇਆ ਉਹਦੇ ਨਾਲ ਇਹਨੂੰ ਤੇ ਇਹਦੇ ਪਰਿਵਾਰ ਨੂੰ ਪ੍ਰਸੰਨਤਾ ਕਿ ਜਾਂ ਕੋਈ ਐਸੀ ਘਟਨਾ ਵੀ ਵਾਪਰ ਗਈ ਜਿਸ ਕਰਕੇ ਇਹ ਦੁਖੀ ਹੋਵੇ ਮਨ ਕਰਕੇ ਤਨ ਕਰਕੇ ਉਹਨੇ ਤੇ ਸਿਰਫ ਮਾਲਕ ਨੂੰ ਦੇਖ ਕੇ ਸਾਧ ਸੰਗਤ ਜੀ ਹਣਹਣਾਉਣਾ ਤੇ ਕੁੱਤੇ ਨੇ ਮਾਲਕ ਨੂੰ ਦੇਖ ਕੇ ਸਿਰਫ ਪੂਛਲ ਹਿਲਾਉਣੀ ਉਹਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਮਾਲਕ ਅੱਜ ਖੁਸ਼ ਹੈ ਜਾਂ ਉਦਾਸ ਹੈ, ਅੱਜ ਉਹ ਪ੍ਰਸੰਨ ਹੈ ਜਾਂ ਕਿਸੇ ਗੱਲ ਦੀ ਉਹਨੂੰ ਪਰੇਸ਼ਾਨੀ, ਇਹ ਸੋਝੀ ਬਾਕੀ ਜੀਵਨਾਂ ਵਿੱਚ ਸਤਸੰਗ ਜੀ ਪ੍ਰਮਾਤਮਾ ਨੇ ਨਹੀਂ ਰੱਖੀ, ਸਿਰਫ ਮਨੁੱਖਾ ਸਰੀਰ ਵਿੱਚ ਹੈ। ਮਨੁੱਖ ਸਰੀਰ ਦੀ ਸਫਲਤਾ ਵਾਸਤੇ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਬਣਦੀ ਹੈ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ, ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਵੀ ਇਹਦੀ ਵਿਸ਼ੇਸ਼ਤਾ ਤਾਂ ਸੁਰਤ ਨੂੰ ਸ਼ਬਦ ਨਾਲ ਜੋੜਨ ਵਿੱਚ ਹੈ, ਕਿਰਪਾ ਕਰੋ ਸੁਰਤ ਸਾਡੀ ਜਿਹੜੀ ਹੈ ਉਹ ਸ਼ਬਦ ਨਾਲ ਜੁੜੇ, ਸ਼ਬਦ ਵਿੱਚੋਂ ਪੈਦਾ ਹੋਣ ਵਾਲੀ ਜਿਹੜੀ ਅਨਹਦ ਨਾਦ ਧੁਨੀ ਹੈ ਉਸ ਨਾਲ ਜੁੜ ਜਾਵੇ, ਉਸ ਦਾ ਆਨੰਦ ਮਾਣੇ, ਰਸ ਮਾਣੇ, ਜਿਹੜਾ ਰਸ ਜਨਮ ਵੇਲੇ ਤੋਂ ਪਹਿਲਾਂ ਆ ਰਿਹਾ ਸੀ ਇਸ ਨੂੰ ਉਹ ਰਸ ਕਿਤੇ ਹੁਣ ਵੀ ਬਣ ਜਾਵੇ। ਇਸ ਲਈ ਸਤਸੰਗ ਜੀ ਅਰਦਾਸ ਦੀ ਲੋੜ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਪਵਿੱਤਰ ਬਚਨ ਹੈ ਪਹਿਰਿਆਂ ਨਾਮਕ ਬਾਣੀ ਅੰਦਰ। ਹਜ਼ੂਰ ਕਹਿੰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਅਰਦਾਸ ਦਾ ਜਿਹੜਾ ਸਿਧਾਂਤ ਵਿਧਾਨ ਹੈ ਸਤਸੰਗ ਜੀ, ਉਹ ਬਹੁਤ ਪੁਰਾਣਾ ਹੈ। ਗੁਰੂ ਕਾਲ ਦੇ ਸਮੇਂ ਵਿੱਚ ਹੀ, ਗੁਰੂ ਸਾਹਿਬ ਜੀ ਦੇ ਸਮੇਂ ਤੋਂ, ਗੁਰੂ ਸਾਹਿਬ ਜੀ ਦੇ ਚਰਨਾਂ ਚ ਸਿੱਖ ਅਰਦਾਸ ਕਰਦੇ ਰਹੇ। ਪਰ ਇੱਥੇ ਬਾਣੀ ਅੰਦਰ ਮਹਾਰਾਜ ਜੀ ਨੇ ਸਤਸੰਗ ਜੀ ਇਹ ਕਿਰਪਾ ਕੀਤੀ, ਭਾਈ ਗੁਰਮੁਖਾ ਤੇਰੇ ਤੇ ਜਨਮ ਲੈਣ ਤੋਂ ਵੀ ਪਹਿਲਾਂ ਅਰਦਾਸ ਚੱਲਦੀ ਸੀ ਤੇ ਤੂੰ ਖੁਦ ਵੀ ਜਨਮ ਲੈਣ ਤੋਂ ਪਹਿਲਾਂ ਅਰਦਾਸ ਹੀ ਕਰ ਰਿਹਾ ਸਾਂ ਪ੍ਰਮਾਤਮਾ ਅੱਗੇ। ਅਜੇ ਤੂੰ ਜਨਮ ਨਹੀਂ ਸੀ ਲਿਆ ਪਰ ਫਿਰ ਵੀ ਤੈਨੂੰ ਅਰਦਾਸ ਕਰਨੀ ਆਉਂਦੀ ਸੀ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ। ਕਹਿੰਦੇ ਜਦੋਂ ਜੀਵਨ ਦਾ ਪਹਿਲਾ ਪਹਿਰ ਅਜੇ ਸ਼ੁਰੂ ਹੀ ਹੋਇਆ ਸੀ, ਜਦੋਂ ਅਜੇ ਤੇਰੇ ਸਰੀਰ ਦੀ ਬਣਤਰ ਬਣਨੀ ਸ਼ੁਰੂ ਹੋਈ ਮਾਤਾ ਦੇ ਗਰਭ ਅੰਦਰ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਕਹਿੰਦੀ ਉਸ ਵੇਲੇ ਤੂੰ ਤਪੱਸਿਆ ਕਰਦਾ ਸਾਂ, ਤੇਰੀ ਸੁਰਤ ਜੁੜੀ ਹੋਈ ਸੀ, ਉਸ ਵੇਲੇ ਤੂੰ ਜੁੜਿਆ ਸਾਂ ਪਰਮੇਸ਼ਰ ਵਿੱਚ, ਆਨੰਦ ਲੈ ਰਿਹਾ ਸਾਂ। ਉਰਦ ਤਪ ਅੰਤਰ ਕਰੇ, ਅਜੇ ਮਾਤਾ ਦੇ ਗਰਭ ਅੰਦਰ ਹੀ ਸਾਂ ਪਰ ਫਿਰ ਵੀ ਤੇਰੀ ਤਪੱਸਿਆ ਚੱਲਦੀ ਪਈ ਸੀ। ਹੁਕਮ ਕਰੇ ਅਰਦਾਸ, ਉਸ ਹੁਕਮੀ ਦੇ ਅੱਗੇ ਉਸ ਵੇਲੇ ਤੇਰੀ ਅਰਦਾਸ ਚੱਲਦੀ ਪਈ ਸੀ, ਅਜੇ ਤੂੰ ਜਨਮ ਨਹੀਂ ਸੀ ਲਿਆ, ਸਰੀਰ ਦੀ ਬਣਤਰ ਬਣ ਗਈ ਹੈ ਪਰ ਸੰਸਾਰ ਤੇ ਨਹੀਂ ਆਇਆ, ਫਿਰ ਵੀ ਤੇਰੀ ਅਰਦਾਸ ਸੀ। ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਪੀਤਰ ਬਾਹੁੜ ਜਾਸੀ ਨਾਗਾ। ਮਹਾਰਾਜ ਕਹਿੰਦੇ ਨੇ ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ, ਜਦੋਂ ਤੇਰੀ ਲਿਵ ਲੱਗੀ ਸੀ, ਜਦੋਂ ਤੇਰਾ ਧਿਆਨ ਉੱਚਾ ਸੀ, ਉਰਦ ਦਾ ਮਤਲਬ ਹੁੰਦਾ ਉੱਚਾ, ਉੱਚੀ ਸੁਰ, ਉੱਚੀ ਅਵਸਥਾ, ਉਸ ਵੇਲੇ ਵੀ ਖਸਮ ਦੇ ਅੱਗੇ ਤੂੰ ਮਾਲਕ ਅੱਗੇ ਅਰਦਾਸ ਹੀ ਕਰ ਰਿਹਾ ਸਾਂ ਤੇ ਅਰਦਾਸ ਕਰਕੇ ਜੁੜਿਆ ਹੋਇਆ ਸਾਂ ਪ੍ਰਮਾਤਮਾ ਨਾਲ, ਤੇ ਉਸ ਵੇਲੇ ਜੁੜਨ ਦਾ ਤੈਨੂੰ ਬਹੁਤ ਆਨੰਦ ਸੀ, ਕਿਉਂਕਿ ਜਦੋਂ ਬਾਕੀ ਪਾਸਿਆਂ ਤੋਂ ਮਾਇਆ ਨੇ ਅਜੇ ਪ੍ਰਭਾਵ ਨਹੀਂ ਪਾਇਆ ਸਤਸੰਗ ਜੀ, ਉਦੋਂ ਫਿਰ ਜੁੜਨ ਦਾ ਆਨੰਦ ਹੀ ਸੀ, ਕਿਉਂਕਿ ਉੱਚਾ ਤਪ ਤੇਰਾ ਚੱਲ ਰਿਹਾ ਸੀ, ਲੇਵ ਲੱਗੀ ਹੋਈ ਸੀ। ਇਹ ਤਾਂ ਲੇਵ ਉਦੋਂ ਟੁੱਟੀ ਜਦੋਂ ਜਨਮ ਹੋ ਗਿਆ। ਸਾਚੀ ਲੇਵੈ ਬਿਨ ਦੇਹ ਨਿਮਾਣੀ, ਦੇਹ ਦਮਾਣੀ ਲੇਵੈ ਬਾਝੋ ਕਿਆ ਕਰੇ ਵਿਚਾਰੀਆ, ਤੁਧ ਬਾਹ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿੰਦੇ ਹੋਰ ਇਸ ਦੇਹ ਨੂੰ ਲਿਵ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਹੈ। ਲਿਵ ਤੇ ਉਦੋਂ ਛੁੱਟੀ ਹੈ ਜਦੋਂ ਜਨਮ ਲੈ ਲਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਹਿੰਦੇ ਹੁਣ ਮਾਇਆ ਦਾ ਜਿਹੜਾ ਅਮਰ ਅਟਲ ਹੁਕਮ ਸੀ ਉਹ ਤੇਰੇ ਤੇ ਵਰਤਣ ਲੱਗ ਪਿਆ, ਕਿਉਂ? ਕਿਉਂਕਿ ਜਨਮ ਹੋ ਗਿਆ ਤੇ ਲਿਵ ਜਿਹੜੀ ਸੀ ਲੱਗੀ ਹੋਈ ਉਹ ਛੁੱਟ ਗਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਹੁਣ ਤ੍ਰਿਸ਼ਨਾ ਨੇ ਪ੍ਰਭਾਵ ਪਾ ਲਿਆ ਤੇਰੇ ਤੇ, ਕਿਉਂਕਿ ਮਾਇਆ ਸੰਸਾਰ ਮਾਇਆ ਰੂਪ ਸੀ ਸਤਸੰਗ ਜੀ, ਜਨਮ ਲੈਂਦਿਆਂ ਹੀ ਲਿਵ ਟੁੱਟ ਗਈ ਤੇ ਮਾਇਆ ਚੰਬੜ ਗਈ। ਜਨਮ ਤੋਂ ਪਹਿਲਾਂ ਕਹਿੰਦੇ ਤੇਰੀ ਅਰਦਾਸ ਚੱਲ ਰਹੀ ਸੀ ਪ੍ਰਮਾਤਮਾ ਅੱਗੇ, ਜਨਮ ਤੋਂ ਪਹਿਲਾਂ ਤੂੰ ਆਨੰਦ ਲੈ ਰਿਹਾ ਸਾਂ ਲਿਵ ਦੇ ਜੁੜਨ ਦਾ, ਉਸ ਵੇਲੇ ਸੁੱਖ ਸੀ ਤੈਨੂੰ ਉੱਥੇ ਜੁੜੇ ਹੋਏ ਹੋਣ ਕਰਕੇ, ਪਰ ਹੁਣ ਨਹੀਂ, ਹੁਣ ਕਿਉਂਕਿ ਮਾਇਆ ਨੇ ਆਪਣਾ ਪ੍ਰਭਾਵ ਪਾ ਦਿੱਤਾ ਤੇ ਲਿਵ ਤੇਰੀ ਜਿਹੜੀ ਹੈ ਉਹ ਗਈ ਟੁੱਟ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਹਿੰਦੇ ਨੇ ਜਾਂ ਉਹਦੇ ਹੁਕਮ ਵਿੱਚ ਇਹਦਾ ਜਨਮ ਹੋਇਆ ਤੇ ਉਸੇ ਵੇਲੇ ਜਿਹੜੀ ਲੱਗੀ ਹੋਈ ਲਿਵ ਸੀ ਉਹ ਟੁੱਟ ਗਈ ਹੈ, ਛੁੜਕੀ ਦਾ ਅਰਥ ਹੈ ਟੁੱਟ ਜਾਣੀ, ਤਾਰ ਉਹਦੇ ਨਾਲ ਟੁੱਟ ਗਈ ਤੇ ਮਾਇਆ ਦਾ ਪ੍ਰਭਾਵ, ਕਿਉਂਕਿ ਜਿਹੜਾ ਅੰਦਰ ਸੁੱਖ ਮੰਨ ਰਿਹਾ ਸੀ ਸਤਸੰਗ ਜੀ ਅਜੇ ਇਹਨੇ ਜਨਮ ਨਹੀਂ ਸੀ ਲਿਆ ਤੇ ਉਸ ਤਾਪ ਨੂੰ ਬੜਾ ਉੱਚਾ ਤਾਪ, ਮਹਾਰਾਜ ਨੇ ਆਖਿਆ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਕਹਿੰਦੇ ਬੜਾ ਉੱਚਾ ਤਾਪ ਕਰਦਾ ਪਿਆ ਸਾਂ, ਕਿਉਂ ਸੀ ਸਤਸੰਗ ਜੀ ਉੱਥੇ ਤਾਪ ਉੱਚਾ? ਇਸ ਕਰਕੇ ਭਈ ਜਿਹੜਾ ਉੱਥੇ ਆਨੰਦ ਆ ਰਿਹਾ ਸੀ ਉਹ ਕਿਸੇ ਗਿਆਨ ਇੰਦਰੀ ਜਾਂ ਕਰਮ ਇੰਦਰੀ ਦੇ ਰਸ ਦਾ ਨਹੀਂ ਸੀ, ਉਹ ਆਨੰਦ ਗਿਆਨ ਇੰਦਰੀਆਂ ਦਾ ਨਹੀਂ ਸੀ, ਉੱਥੇ ਅੱਖਾਂ ਦੇਖ ਨਹੀਂ ਸਨ ਕੁਝ ਰਹੀਆਂ ਕਿ ਦੇਖ ਕੇ ਆਨੰਦ ਮਾਣ ਰਹੀਆਂ। ਸੰਸਾਰ ਤੇ ਸਾਧ ਸੰਗਤ ਜੀ ਮਨ ਦਾ ਖੰਡਾ ਗਿਆਨ ਇੰਦਰੀਆਂ ਕਰਕੇ ਹੈ, ਤੇ ਉਵੇਂ ਇਹਦੀ ਇਕਾਗਰਤਾ ਵੀ ਗਿਆਨ ਇੰਦਰੀਆਂ ਨਾਲ ਹੋ ਸਕਦੀ ਹੈ, ਪਰ ਹੁਣ ਅੱਖਾਂ ਕੁਝ ਦੇਖ ਕੇ ਆਨੰਦ ਮਾਣਦੀਆਂ, ਕੰਨ ਕੁਝ ਸੁਣ ਕੇ ਆਨੰਦ ਮਾਣਦੇ ਆ, ਉੱਥੇ ਅੱਖਾਂ ਕੁਝ ਦੇਖ ਹੀ ਨਹੀਂ ਸਨ ਰਹੀਆਂ ਫਿਰ ਵੀ ਆਨੰਦ ਸੀ, ਕੰਨ ਕੁਝ ਨਹੀਂ ਸੀ ਸੁਣ ਰਿਹਾ ਫਿਰ ਵੀ ਆਨੰਦ ਸੀ, ਰਸਨਾ ਕੁਝ ਨਹੀਂ ਸੀ ਬੋਲ ਰਹੀ ਪਰ ਫਿਰ ਵੀ ਆਨੰਦ ਸੀ। ਕਿਸੇ ਪਾਸੇ ਸੰਸਾਰ ਦਾ ਇਹਦੇ ਤੇ ਕੋਈ ਗਿਆਨ ਇੰਦਰੀਆਂ ਕਰਕੇ ਪ੍ਰਭਾਵ ਨਹੀਂ ਸੀ, ਪਰ ਫਿਰ ਵੀ ਸੀ ਉੱਥੇ ਆਨੰਦ ਵਿਚ, ਉੱਚੇ ਤਪ ਵਿਚ ਸੀ, ਉੱਚੀ ਤਪੱਸਿਆ ਵਿਚ, ਤੇ ਜਨਮ ਤੋਂ ਪਹਿਲਾਂ ਵੀ ਇਹ ਅਰਦਾਸ ਵਿਚ, ਅਜੇ ਇਹਨੇ ਜਨਮ ਨਹੀਂ ਸੀ ਲਿਆ। ਮਹਾਰਾਜ ਕਹਿੰਦੇ ਤੇਰੇ ਤੇ ਜਨਮ ਤੋਂ ਪਹਿਲਾਂ ਦੀ ਅਰਦਾਸ ਚੱਲ ਰਹੀ, ਅਜੇ ਤੂੰ ਜਨਮ ਨਹੀਂ ਸੀ ਲਿਆ ਤੇ ਫਿਰ ਵੀ ਤੂੰ ਅਰਦਾਸ ਕਰਕੇ ਜੁੜਿਆ ਹੋਇਆ ਸਾਂ ਪ੍ਰਮਾਤਮਾ ਨਾਲ। ਹੁਣ ਵੀ ਸਾਧ ਸੰਗਤ ਜੀ ਅਰਦਾਸ ਕਰਕੇ ਪ੍ਰਮਾਤਮਾ ਨਾਲ ਜੁੜਿਆ ਜਾ ਸਕਦਾ, ਕਿਉਂਕਿ ਅਰਦਾਸ ਜਿਹੜੀ ਅਰਦਾਸ ਦਾ ਵਿਧਾਨ ਗੁਰਮਤਿ ਵਿਚ ਗੁਰਸਿੱਖੀ ਵਿਚ ਸਾਧ ਸੰਗਤ ਜੀ ਬਹੁਤ ਸਤਿਕਾਰ ਵਾਲੇ ਥਾਂ ਤੇ ਹੈ। ਹਰ ਸਿੱਖ ਹਰ ਥਾਂ ਤੇ ਹਰ ਗੁਰੂ ਘਰ ਚ ਹਰ ਘਰ ਚ ਲਗਭਗ, ਜਾਂ ਆਪਾਂ ਇਉਂ ਕਹੀਏ ਵੀ ਹਰ ਮਨੁੱਖੀ ਸਾਧ ਸੰਗਤ ਜੀ ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ, ਭਾਵੇਂ ਕਿਸੇ ਧਰਮ ਦਾ ਹੀ ਹੈ। ਹਾਂ, ਉਹਦੀ ਅਰਦਾਸ ਦੇ ਅੱਖਰ ਹੋਰ ਹੋ ਸਕਦੇ। ਆਪਾਂ ਗੁਰਮਤਿ ਵਿਚ ਜਾਂ ਗੁਰਸਿੱਖੀ ਵਿਚ ਵੀ ਵੇਖਦੇ ਹਾਂ, ਕੋਈ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਰਦਾਸ ਕੀਤੀ ਜਾਂਦੀ ਹੈ, ਕਾਰਜ ਦੀ ਚੱਲਦੇ ਕਾਰਜ ਵਿਚ ਵੀ ਅਰਦਾਸ ਕੀਤੀ ਜਾਂਦੀ, ਕਾਰਜ ਦੀ ਸੰਪੂਰਨਤਾ ਤੇ ਵੀ ਅਰਦਾਸ ਕੀਤੀ ਜਾਂਦੀ, ਸਭ ਗੁਰੂ ਘਰਾਂ ਵਿਚ ਹੀ ਅਰਦਾਸ ਹੁੰਦੀ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਦਾ ਸਾਧ ਸੰਗਤ ਜੀ ਵਿਧਾਨ ਹੈ। ਫਰਕ ਸਿਰਫ ਇਹ ਪੈ ਗਿਆ ਵੀ ਜਦੋਂ ਜਨਮ ਨਹੀਂ ਸੀ ਲਿਆ ਉਦੋਂ ਅਰਦਾਸ ਕਰ ਰਿਹਾ ਸੀ ਤੇ ਕਰ ਰਿਹਾ ਸੀ ਜੁੜ ਕੇ, ਕਿਉਂਕਿ ਅਰਦਾਸ ਦਾ ਅਰਥ ਹੁੰਦਾ ਸਾਧ ਸੰਗਤ ਜੀ ਬੇਨਤੀ, ਤੇ ਬੇਨਤੀ ਕਰੀ ਦੀ ਆ ਮਨ ਦੀ ਇਕਾਗਰਤਾ ਨਾਲ, ਕਿਉਂਕਿ ਸੁਣਨੀ ਪ੍ਰਮਾਤਮਾ ਨੇ, ਸੁਣਨ ਵਾਲਾ ਪਰਮੇਸ਼ਰ ਹੈ, ਸੁਣਾਉਣ ਵਾਲਾ ਉਹਦਾ ਦਾਸ ਹੈ ਜਗਿਆਸੂ, ਤੇ ਮਨ ਦੀ ਇਕਾਗਰਤਾ ਨਾਲ ਸਾਧ ਸੰਗਤ ਜੀ ਕੀਤੀ ਹੋਈ ਫਿਰ ਉਹ ਉੱਥੇ ਪਹੁੰਚ ਜਾਂਦੀ। ਮਨ ਦੀ ਇਕਾਗਰਤਾ ਨਾਲ ਉਹਦੇ ਅੱਗੇ ਜੇ ਜੁੜ ਕੇ ਕੀਤੀ ਜਾਵੇ ਤੇ ਉਦੋਂ ਵੀ ਚੱਲਦੀ ਸੀ, ਹੁਣ ਵੀ। ਉਦੋਂ ਕਹਿੰਦੇ ਮਨ ਦੀ ਇਕਾਗਰਤਾ ਬਹੁਤੀ ਸੀ, ਕਿਉਂਕਿ ਸੰਸਾਰ ਦਾ ਪ੍ਰਭਾਵ ਗਿਆਨ ਇੰਦਰੀਆਂ ਰਾਹੀਂ ਅੰਦਰ ਨਹੀਂ ਸੀ ਜਾਂਦਾ, ਇਸ ਕਰਕੇ ਸਿਰਫ ਇੱਕੋ ਇੱਕ ਤੈਨੂੰ ਅਰਦਾਸ ਦਾ ਹੀ ਪਤਾ ਸੀ, ਉਹ ਕੀਤੀ ਤਾਂ ਉਰਧ ਤਪ ਚੱਲ ਰਿਹਾ ਸੀ। ਅਰਦਾਸ ਹੁਣ ਵੀ ਕੀਤੀ ਜਾ ਸਕਦੀ ਸਾਧ ਸੰਗਤ ਜੀ, ਅਰਦਾਸ ਦੇ ਤਾਂ ਬਹੁਤ ਸਾਰੇ ਸ਼ਬਦ ਅਰਦਾਸ ਦੇ ਪ੍ਰਥਾਈ ਨੇ। ਫਿਰ ਮਹਾਰਾਜ ਸਾਹਿਬ ਜੀ ਦਾ ਇੱਕ ਬਚਨ ਕਹਿੰਦੇ, ਨਾਨਕ ਤੇਰਾ ਬਾਣੀਆਂ ਸਿਫਤ ਤੇਰੀ ਅਰਦਾਸ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਕਹਿੰਦੇ ਮਨ ਦਾ ਧੋਖਾ ਉਤਰ ਸਕਦਾ ਤੇ ਤਾਂ ਹੀ ਉਤਰੇਗਾ ਜੇ ਅਰਦਾਸ ਕਰੇਗਾ ਪ੍ਰਮਾਤਮਾ ਅੱਗੇ, ਉਹਦੀ ਸਿਫਤ ਸਲਾਹ ਕਰੇਗਾ, ਉਹਦੀ ਸਿਫਤ ਸਲਾਹ ਦੀ ਹੀ ਅਰਦਾਸ ਕਰ ਦੇਵੇਗਾ। ਤੇ ਮਨ ਤੇ ਧੋਖਾ, ਕਿਉਂਕਿ ਮਨ ਅਸਲ ਚ ਸਾਧ ਸੰਗਤ ਜੀ ਬਹੁਤ ਧੋਖੇ ਵਿਚ, ਮਨ ਭਰਮ ਭੁਲੇਖੇ ਵਿਚ ਫਸਿਆ ਹੋਇਆ, ਮਨ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਮੰਨੀ ਬੈਠਾ, ਇਸੇ ਦਾ ਨਾਂ ਹੀ ਸਾਧ ਸੰਗਤ ਜੀ ਧੋਖਾ। ਇਹ ਸੱਤ ਨੂੰ ਅਸੱਤ ਤੇ ਅਸੱਤ ਨੂੰ ਸੱਤ ਮੰਨ ਲਿਆ, ਇਸੇ ਕਹਿੰਦੇ ਨੇ, ਇਸੇ ਕਰਕੇ ਮਨ ਧੋਖੇ ਵਿਚ ਹੈ। ਮਨ ਦਾ ਧੋਖਾ ਉਤਰ ਸਕਦਾ ਹੈ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ, ਇਹ ਉਤਰ ਸਕਦਾ ਮਨ ਦਾ ਧੋਖਾ। ਕਹਿੰਦੇ ਤੂੰ ਉਹਦੀਆਂ ਸਿਫਤਾਂ ਕਰ ਤੇ ਅਰਦਾਸ ਕਰ ਉਹਦੇ ਅੱਗੇ। ਹੁਣ ਧੋਖਾ ਸਾਧ ਸੰਗਤ ਜੀ ਮਨ ਨੂੰ ਕਿਵੇਂ ਹੈ, ਅਸਲ ਵਿਚ ਇਹਨੂੰ ਖੋਟੇ ਖਰੇ ਦੀ ਪਛਾਣ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਟਨੇ ਸਾਹਿਬ ਸਨ, ਪਾਟਲੀ ਪੁੱਤਰ, ਤੇ ਭਾਈ ਮਰਦਾਨਾ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਇਹ ਮਨੁੱਖਾ ਜਨਮ ਨੂੰ ਆਪ ਜੀ ਹੀਰਾ ਕਹਿੰਦੇ, ਜੇ ਹੀਰਾ ਭਾਈ ਇਹ ਹੀਰਿਆਂ ਨਾਲ ਵੱਧ ਅਮੋਲਕ ਹੈ, ਫਿਰ ਲੋਕ ਇਸ ਮਨੁੱਖੇ ਜਨਮ ਦੀ ਕਦਰ ਕਿਉਂ ਨਹੀਂ ਕਰਦੇ, ਇਹਨੂੰ ਸਾਂਭਦੇ ਕਿਉਂ ਨਹੀਂ, ਇਹਦੀ ਕਦਰ ਕਿਉਂ ਨਹੀਂ ਪਾਉਂਦੇ। ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਭਾਈ ਮਰਦਾਨਿਆਂ ਅਸਲ ਵਿਚ ਲੋਕਾਂ ਨੂੰ ਇਸ ਗੱਲ ਦੀ ਪਛਾਣ ਨਹੀਂ ਵੀ ਇਹ ਮਨੁੱਖਾ ਜਨਮ ਹੀਰਾ। ਬਹੁਤ ਲੋਕ ਹੀਰਿਆਂ ਦੇ ਖਰੀਦਦਾਰ ਵੀ ਸਾਧ ਸੰਗਤ ਜੀ ਹੁੰਦੇ, ਪਰ ਉਹਨਾਂ ਸਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ, ਖਰੀਦਦਾਰ ਜ਼ਰੂਰ ਹੁੰਦੇ ਆ, ਖਰੀਦਣ ਵਾਲੇ ਜ਼ਰੂਰ, ਖਰੀਦ ਵੀ ਲੈਂਦੇ, ਪਰ ਪਰਖ ਨਹੀਂ ਸਾਧ ਸੰਗਤ ਜੀ ਕਰ ਸਕਦੇ ਅਸਲੀ ਤੇ ਨਕਲੀ ਦੀ। ਹੀਰੇ ਦੀ ਖਰੀਦ ਕਰ ਲਿਆਉਣਗੇ, ਹੀਰੇ ਵਾਲੀ ਮੁੰਦਰੀ ਖਰੀਦ ਲਿਆਉਣਗੇ, ਹੀਰਿਆਂ ਦਾ ਹਾਰ ਲਿਆਉਣਗੇ, ਪਰ ਜਿੰਨੇ ਖਰੀਦਦਾਰ ਨੇ ਉਹ ਸਾਰੇ ਪਾਰਖੂ ਨਹੀਂ ਹੁੰਦੇ, ਉਹ ਦੁਕਾਨਦਾਰ ਦੇ ਕਹੇ ਤੇ ਸੱਚ ਮੰਨ ਲੈਣਗੇ, ਪਰ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਜੋ ਮੈਂ ਖਰੀਦਿਆ ਜੋ ਮੇਰੇ ਕੋਲ ਹੈ ਇਹ ਅਸਲੀ ਹੈ ਕਿ ਨਕਲੀ। ਆਪ ਨੂੰ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਪਤਾ ਨਹੀਂ, ਮਹਾਰਾਜ ਦੇ ਬਚਨ ਕਹਿੰਦੇ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ। ਕਹਿੰਦੇ ਅੰਨੇ ਦਾ ਗਿਆਨੀ ਦਾ ਨਾਂ ਤੇ ਪਾਰਖੂ ਬਣ ਗਿਆ, ਹੀਰੇ ਦੀ ਪਰਖ ਉਹ ਕਰ ਰਿਹਾ ਜਿਹੜਾ ਅੰਨਾ ਜਿਹਨੂੰ ਪਤਾ ਹੀ ਨਹੀਂ, ਜਿਹਨੂੰ ਦੇਸੀ ਕੁਝ ਨਹੀਂ ਰਿਹਾ, ਉਹਨੇ ਆਪਣਾ ਨਾਂ ਪਾਰਖੂ ਰਖਵਾ ਲਿਆ। ਸੋਨੇ ਦੇ ਖਰੀਦਦਾਰ ਕਿੰਨੇ ਨੇ ਦੁਨੀਆਂ ਉੱਤੇ? ਪਰ ਸਾਧ ਸੰਗਤ ਜੀ, ਸੋਨੇ ਦੇ ਪਾਰਖੂ ਸਾਰੇ ਨਹੀਂ। ਸਾਰਿਆਂ ਨੂੰ ਇਹ ਪਰਖ ਨਹੀਂ ਕਰਨੀ ਆਉਂਦੀ ਵੀ ਜਿਹੜਾ ਸੋਨਾ ਮੈਂ ਖਰੀਦਿਆ ਜਾਂ ਜਿਹੜਾ ਮੇਰੇ ਹੱਥ ਵਿੱਚ ਹੈ ਕਿੰਨੇ ਪਰਸੈਂਟ ਇਹਦੇ ਵਿੱਚ ਮਿਲਾਵਟ ਹੈ, ਇਹ ਬਿਲਕੁਲ ਸ਼ੁੱਧ ਹੈ ਕਿ ਨਹੀਂ। ਅੱਖਾਂ ਮਨ ਧੋਖਾ ਖਾ ਸਕਦਾ, ਅੱਖਾਂ ਧੋਖਾ ਖਾ ਸਕਦੀਆਂ, ਕਿਸੇ ਦੇ ਕਹੇ ਤੇ ਵੀ ਮਨ ਧੋਖੇ ਵਿੱਚ ਰਹਿ ਸਕਦਾ। ਸਾਰੇ ਖਰੀਦਣ ਵਾਲੇ ਪਾਰਖੂ ਨਹੀਂ ਹੁੰਦੇ, ਖਰੀਦ ਜ਼ਰੂਰ ਸਾਰੇ ਲੈਣਗੇ, ਪਰਖ ਸਾਰਿਆਂ ਨੂੰ ਨਹੀਂ ਕਰਨੀ ਆਉਂਦੀ। ਇਸੇ ਲਈ ਆਖਿਆ ਭਾਈ ਮਰਦਾਨੇ, ਇਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ, ਹੈ ਮਨੁੱਖਾ ਜਨਮ ਹੀਰਾ ਹੀ ਪਰ ਇਹਨਾਂ ਨੂੰ ਪਰਖ ਨਹੀਂ ਹੈ ਕੋਈ, ਇਹਨਾਂ ਦਾ ਮਨ ਧੋਖੇ ਵਿੱਚ ਹੈ, ਇਹ ਖੋਟੇ ਖਰੇ ਦੀ ਪਛਾਣ ਨਹੀਂ ਕਰ ਸਕਦੇ। ਜੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਮਨੁੱਖਾ ਜਨਮ ਹੀਰਾ ਤੇ ਫਿਰ ਜ਼ਰੂਰ ਸਾਂਭਣਗੇ, ਜਿਹਨਾਂ ਨੂੰ ਪਤਾ ਲੱਗ ਜਾਂਦਾ ਉਹ ਸਾਂਭਦੇ। ਜਿਵੇਂ ਬਾਬਾ ਕਬੀਰ ਜੀ ਨੇ ਆਖਿਆ, ਉਹ ਕਹਿੰਦੇ ਜਿੰਨੀ ਦੇਰ ਪਤਾ ਨਹੀਂ ਸੀ ਲੱਗਾ ਉਨੀ ਦੇਰ ਸਗੋਂ ਸੁੱਖ ਦੀ ਨੀਂਦ ਸੌਂਦੇ ਸਾਂ, ਜਾਗਦੇ ਬੇਫਿਕਰੀ ਸੀ, ਕੋਈ ਨੀ ਆਵੇ ਆਵੇ ਜਾਵੇ ਜਾਵੇ, ਕੋਈ ਫਰਕ ਨਹੀਂ। ਪਰ ਜਦੋਂ ਤੋਂ ਪਤਾ ਲੱਗ ਗਿਆ, ਕਹਿੰਦੇ ਇਹ ਤੇ ਬੜਾ ਗੱਲ ਪਾ ਲਈ, ਜਦੋਂ ਤੋਂ ਪਤਾ ਲੱਗ ਗਿਆ ਵੀ ਇਹ ਤਾਂ ਹੀਰਾ ਸੀ, ਇਹਨੂੰ ਤਾਂ ਸਾਂਭਣਾ ਪੈਣਾ, ਇੱਕ ਇੱਕ ਸਵਾਸ ਕੀਮਤੀ ਹੈ ਇਹਦਾ, ਮੁੜਕੇ ਸਮਾਂ ਨਹੀਂ ਮਿਲਣਾ ਸਾਂਭਣ ਦਾ, ਇਹਨੂੰ ਸਾਂਭਣਾ ਚਾਹੀਦਾ। ਉਹ ਕਹਿੰਦੇ ਨੇ ਜਿਨਹੂੰ ਕਿਸ਼ੂ ਜਾਣੇ ਨਹੀਂ ਤਿੰਨ ਸੁੱਖ ਨੀਂਦ ਬਹਾਏ, ਹਮ ਹੋ ਜੋ ਬੂਝਾ ਬੂਝਣਾ ਪੂਰੀ ਭਰੀ ਬੁਲਾਏ। ਕਹਿੰਦੇ ਜਿਨ੍ਹਾਂ ਨੇ ਨਹੀਂ ਸੀ ਨਾ ਜਾਣਿਆ, ਜਿਨ੍ਹਾਂ ਨੂੰ ਨਹੀਂ ਸੀ ਪਤਾ ਵੀ ਮਨੁੱਖਾ ਜਨਮ ਦੀ ਕੀਮਤ ਕੀ ਹੈ, ਇਹ ਕਿੰਨਾ ਕੁ ਅਮੋਲਕ ਹੈ, ਇਹਨੂੰ ਸਫਲ ਕਿਵੇਂ ਕਰਨਾ, ਇਹਨਾਂ ਸਵਾਸਾਂ ਦੀ ਕੀ ਕੀਮਤ ਹੈ, ਸਵਾਸਾਂ ਦੀ ਸਫਲਤਾ। ਕਹਿੰਦੇ ਜਿਨ੍ਹਾਂ ਨੂੰ ਨਹੀਂ ਪਤਾ, ਮਰਜ਼ੀ ਨਾਲ ਸੌਂਦੇ ਤੇ ਮਰਜ਼ੀ ਨਾਲ ਉੱਠਦੇ ਆ, ਆਪਣੀ ਮਰਜ਼ੀ ਨਾਲ ਵਿਚਰਦੇ ਆ, ਮਨ ਦੀ ਮਰਜ਼ੀ ਕਰਦੇ ਤੇ ਮਨ ਨੂੰ ਕਰਦੇ ਪ੍ਰਸੰਨ। ਕੋਈ ਉਹਨਾਂ ਨੂੰ ਪਤਾ ਹੀ ਨਹੀਂ, ਕੋਈ ਫਿਕਰ ਹੀ ਨਹੀਂ ਵੀ ਇਹ ਮਨੁੱਖਾ ਜਨਮ ਹੈ, ਇਹਨੂੰ ਸਾਂਭਣਾ ਇਹ ਕੀਮਤੀ ਜਾਂ ਕਿਵੇਂ। ਜਿਨਹੋਂ ਕਿਸ਼ੂ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਹਾਏ, ਉਹ ਕਹਿੰਦੇ ਜਿਨ੍ਹਾਂ ਕੁਛ ਨਹੀਂ ਜਾਣਿਆ ਸੁੱਖ ਦੀ ਨੀਂਦ ਸੌਂਦੇ, ਲੋੜ ਹੀ ਨਹੀਂ ਸਮਝਦੇ ਵੀ ਸਵੇਰੇ ਸਵੇਰੇ ਉੱਠਣਾ, ਕਿਉਂਕਿ ਸਵੇਰੇ ਸਵੇਰੇ ਹੀ ਅਸਲ ਵਿੱਚ ਸੌਣ ਦਾ ਆਨੰਦ ਆਉਂਦਾ ਸਾਧ ਸੰਗਤ ਜੀ। ਪਰ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਚੌਥੇ ਪੈਰ ਸੁਬਹ ਕਹਿ ਸੁਰਤਿਆਂ ਉਪਜੇ ਚਾਓ, ਉਹ ਉੱਠਣ ਦਾ ਸਮਾਂ, ਉਹੋ ਹੀ ਸੌਣ ਦਾ। ਬਹੁਤ ਬੰਦਾ ਦੁਖੀ ਵੀ ਹੋਵੇ ਤੇ ਦੇਖ ਲੈਣਾ ਸਾਰੀ ਰਾਤ ਉਹਨੂੰ ਨੀਂਦ ਨਾ ਆਵੇ, ਪਰ ਸਵੇਰੇ ਆਣ ਕੇ ਜ਼ਰੂਰ ਨੀਂਦ ਆ ਜਾਏਗੀ, ਕਿਉਂਕਿ ਉਹੀ ਸਮਾਂ ਅਸਲ ਵਿੱਚ ਸਾਧ ਸੰਗਤ ਜੀ ਗੂੜੀ ਨੀਂਦ ਦੇ ਆਨੰਦ ਲੈਣ ਦਾ, ਤੇ ਉਹੀ ਸਮਾਂ ਅਸਲ ਵਿੱਚ ਜਾਗ ਕੇ ਪ੍ਰਮਾਤਮਾ ਦੀ ਯਾਦ ਨੂੰ ਹਿਰਦੇ ਚ ਸੰਭਾਲਣ ਦਾ, ਬਹੁਤ ਕੀਮਤੀ ਸਮਾਂ ਉਹ। ਪਰ ਕਿਸੇ ਦਾ ਸੁੱਤਿਆਂ ਲੰਘ ਜਾਂਦਾ ਬੇਫਿਕਰੀ ਚ, ਤੇ ਕੋਈ ਗੁਰਮੁਖ ਉੱਠ ਕੇ ਪ੍ਰਮਾਤਮਾ ਨੂੰ ਚੇਤੇ ਕਰ ਲੈਂਦਾ, ਪਰ ਜਿਹੜਾ ਉਦਮ ਕਰਕੇ ਉੱਠਦਾ ਉਹਦੇ ਲਈ ਉਹ ਸਾਧ ਸੰਗਤ ਜੀ ਘਾਲਣਾ ਕਠਿਨ ਹੈ। ਇਸੇ ਕਰਕੇ ਆਖਿਆ ਵੀ ਇਹ ਘਾਲਣਾ ਕਠਿਨ ਹੈ, ਘਾਲਣਾ ਘਾਲਣੀ ਪੈਂਦੀ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਇਹਨੂੰ ਘਾਲ, ਇਸ ਘਾਲ ਨੂੰ ਮੁਸ਼ਕਤ ਵਾਲੀ ਤਾਂ ਹੀ ਆਖਿਆ, ਉਸ ਵੇਲੇ ਜਾਗਣਾ ਕੋਈ ਸੌਖਾ ਨਹੀਂ, ਪਰ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਨ ਉਹ ਜਾਗ ਪੈਂਦੇ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ। ਜਾਂ ਫਿਰ ਉਹ ਜਾਗ ਪੈਂਦੇ ਜਿਨ੍ਹਾਂ ਨੂੰ ਪਤਾ ਲੱਗ ਜਾਏ ਵੀ ਇਹ ਵੇਲਾ ਸੌਂ ਕੇ ਗੁਜ਼ਾਰਨ ਦਾ ਨਹੀਂ ਸੀ। ਬਾਬਾ ਕਬੀਰ ਜੀ ਕਹਿੰਦੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਆਨੰਦ ਨਾਲ ਸੌਂਦੇ ਸਨ, ਆਨੰਦ ਨਾਲ ਉੱਠਦੇ, ਉਹਨਾਂ ਨੂੰ ਕੋਈ ਫਿਕਰ ਹੀ ਨਹੀਂ, ਜਿੰਨੇ ਵਜੇ ਮਰਜ਼ੀ ਸੌਣ ਤੇ ਜਿੰਨੇ ਵਜੇ ਮਰਜ਼ੀ ਜਾਗਣ, ਕੋਈ ਦੂਸਰੀ ਗੱਲ ਦਾ ਵਿਚਾਰ ਹੀ ਨਹੀਂ ਹੈ ਮਨ ਚ। ਪਰ ਕਹਿੰਦੇ ਹਮ ਹੋ ਜੋ ਬੂਝਾ ਬੂਝਣਾ ਪੂਰੀ ਭਰੀ ਬੁਲਾਏ, ਕਹਿੰਦੇ ਅਸੀਂ ਇਹ ਗੱਲ ਬੁੱਝ ਲਈ, ਇਹ ਤੇ ਬਲਾ ਗੱਲ ਪਾ ਲਈ ਅਸੀਂ, ਹੁਣ ਜੇ ਉਸ ਵੇਲੇ ਸੌਂਦੇ ਆ ਤੇ ਅੰਦਰੋਂ ਆਪਣੇ ਆਵਾਜ਼ਾਂ ਆਉਂਦੀਆਂ ਵੀ ਇਹ ਸਮਾਂ ਸੌਣ ਦਾ ਨਹੀਂ, ਤੈਨੂੰ ਤਾਂ ਪਤਾ ਲੱਗ ਗਿਆ ਇਹ ਤਾਂ ਸਾਂਭਣਾ ਸੀ ਪ੍ਰਮਾਤਮਾ ਦੀ ਯਾਦ ਨੂੰ, ਇਹ ਜੀਵਨ ਸੌਂ ਕੇ ਬਤੀਤ ਕਰਨ ਲਈ ਨਹੀਂ ਸੀ ਇਸ ਵੇਲੇ ਰਾਤ ਦੇ ਚੌਥੇ ਪੈਰ, ਤੇ ਜੇ ਕਹਿੰਦੇ ਉੱਠਦੇ ਆ ਤਾਂ ਕੰਮ ਬੜਾ ਔਖਾ, ਇਹ ਸੌਖੀ ਨਹੀਂ ਘਾਲ, ਪਰ ਜੇ ਸੌਂਦੇ ਆ ਤੇ ਸੌਣ ਨਹੀਂ ਦਿੰਦਾ ਸਾਡਾ ਅੰਦਰ, ਕਹਿੰਦੇ ਪਤਾ ਕੀ ਲੱਗ ਗਿਆ ਤਾਂ ਬੜਾ ਹੀ ਗੱਲ ਪਾ ਲਈ। ਜਿਹਨੂੰ ਸਾਧ ਸੰਗਤ ਜੀ ਪਰਖ ਕਰਨੀ ਆ ਜਾਵੇ ਉਹ ਫਿਰ ਸਾਂਭ ਲੈਂਦਾ। ਮਹਾਰਾਜ ਨੇ ਆਖਿਆ ਭਾਈ ਮਰਦਾਨਿਆਂ, ਲੋਕਾਂ ਨੂੰ ਪਤਾ ਕੋਈ ਨਹੀਂ ਹੈ, ਜੇ ਤੂੰ ਸਾਡੇ ਤੋਂ ਸੁਣਿਆ ਵੀ ਮਨੁੱਖਾ ਜਨਮ ਇਹ ਜਿਹੜਾ ਹੀਰਾ ਇਹ ਕੀਮਤੀ ਹੈ ਅਮੋਲਕ ਹੈ, ਪਰ ਲੋਕਾਂ ਨੂੰ ਕੋਈ ਪਤਾ ਨਹੀਂ, ਤੇ ਫਿਰ ਵੀ ਲੋਕ ਆਪਣੇ ਆਪ ਨੂੰ ਗਿਆਨਵਾਨ ਅਖਵਾਉਂਦੇ। ਕਹਿੰਦੇ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਪਤਾ ਉਹਨਾਂ ਨੂੰ ਕੱਖ ਨਹੀਂ, ਹੀਰੇ ਦੀ ਪਰਖ ਜਿਹਨੂੰ ਨਹੀਂ ਕਰਨੀ ਆਉਂਦੀ ਉਹ ਹੀਰਿਆਂ ਦਾ ਪਾਰਖੂ ਬਣਿਆ, ਜਿਹੜਾ ਧਰਮ ਵਾਲੇ ਪਾਸੋਂ ਰੱਜ ਕੇ ਅਗਿਆਨੀ ਆ ਉਹ ਗਿਆਨੀ ਬਣਿਆ। ਉਹ ਕਹਿੰਦੇ ਨੇ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਕੋ ਰੋਤਾ। ਇਹ ਕਹਿੰਦੇ ਹਾਲਤ ਹੋ ਗਈ ਹੁਣ ਤਾਂ, ਜਿਹੜਾ ਅੰਨਾ ਸੀ ਗਿਆਨੀ ਜਿਹਨੂੰ ਜਿਹੜਾ ਦੇਖ ਨਹੀਂ ਸਕਦਾ ਉਹ ਹੀਰਿਆਂ ਦਾ ਪਾਰਖੂ, ਕਾਲਯੁਗ ਵਿਚ ਜਿਹੜਾ ਜਿੱਡਾ ਵੱਡਾ ਗਿਆਨੀ ਜਿੰਨੀਆਂ ਵੱਧ ਤਰਕਾਂ ਕਰ ਲੈਂਦਾ ਉੱਡਾ ਵੱਡਾ ਵਿਦਵਾਨ, ਜਿੰਨੀ ਅੰਮ੍ਰਿਤ ਵੇਲੇ ਤੇ ਨਿਤਨੇਮ ਤੇ ਵੱਧ ਤਰਕ ਕਰ ਸਕਦਾ ਵਧੀਆ ਪ੍ਰਮਾਣ ਲਿਆ ਕੇ ਉੱਡਾ ਵੱਡਾ ਵਿਦਵਾਨ ਬਣ ਗਿਆ ਹੈ ਹੀ ਮਹਾਰਾਜ। ਉਹ ਕਹਿੰਦੇ ਕਲੀ ਕਾਲ ਵਡਾਣੇ ਕਹਿੰਦੇ ਆਸ਼ਚਰਜ ਗੱਲ ਵੇਖੋ ਕਾਲਯੁਗ ਦੀ ਅੰਨੇ ਪਾਰਕੂ ਬਣੇ ਫਿਰਦੇ। ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਕਹਿੰਦੇ ਜਿਹੜੇ ਸੁੱਤੇ ਪਏ ਨਾ ਸੁੱਤੇ ਧਰਮ ਵੱਲੋਂ, ਜਿਹੜੇ ਸੁੱਤੇ ਸੌ ਗਏ ਆ, ਜਿਹੜੇ ਗੁਰਮਤ ਦੇ ਮਾਰਗ ਤੋਂ ਰੱਬ ਵਾਲੇ ਪਾਸੇ ਤੋਂ ਪਰਮਾਤਮਾ ਵਾਲੇ ਪਾਸੇ ਤੋਂ ਜਿਹੜੇ ਸੌ ਗਏ ਉਹਨਾਂ ਨੂੰ ਇਹ ਪਾਰਖੂ ਕਹਿੰਦਾ ਵੀ ਆਹ ਜਾਗਦੇ। ਉਲਟਾ ਚੱਲ ਪਿਆ ਨਾ ਕੰਮ, ਸੁੱਤਿਆਂ ਨੂੰ ਜਾਗਦੇ ਕਹਿਣ ਲੱਗ ਪਿਆ। ਜਾਗਤ ਕੋ ਸੂਤਾ, ਤੇ ਜਿਹੜੇ ਜਾਗ ਪਏ ਜਿਹਨਾਂ ਦਾ ਮਨ ਜਾਗਰਤ ਅਵਸਥਾ ਚ ਆ ਗਿਆ, ਜਿਹਨਾਂ ਨੂੰ ਕੁਝ ਸੋਝੀ ਆ ਗਈ, ਜਿਹੜੇ ਚੱਲ ਪਏ ਸਾਧ ਸੰਗਤ ਜੀ ਥੋੜਾ ਜਿਹਾ ਗੁਰੂ ਦੇ ਦੱਸੇ ਰਸਤੇ ਤੇ, ਉਹਨਾਂ ਨੂੰ ਸੁੱਤੇ ਕਹਿਣ ਲੱਗ ਪਿਆ। ਉਹ ਕਹਿੰਦੇ ਜੀ ਵਹਿਮ ਪੈ ਗਿਆ ਇਹਨਾਂ ਨੂੰ ਅੰਮ੍ਰਿਤ ਵੇਲੇ ਦਾ, ਵੇਲੇ ਤਾਂ ਸਾਰੇ ਹੀ ਅੰਮ੍ਰਿਤ ਨੇ, ਇਹਨਾਂ ਨੂੰ ਵਹਿਮ ਪੈ ਗਿਆ ਨਿਤਨੇਮ ਦਾ, ਇਹ ਭਰਮ ਵਿੱਚ ਪੈ ਗਏ। ਕਹਿੰਦੇ ਬਸ ਹੁਣ ਉਲਟਾ ਕੰਮ ਚੱਲ ਪਿਆ, ਅਗਿਆਨੀ ਗਿਆਨੀ ਬਣ ਗਏ, ਅੰਨੇ ਪਾਰਖੂ ਬਣ ਗਏ। ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹਿ ਮੂਏ ਨਹੀਂ ਰੋਤਾ। ਜਿਹੜੇ ਜਿਉਂਦੇ ਨਾ ਜਾਗ ਪਏ, ਜਿਉਣ ਲੱਗ ਪਏ, ਜਿਹਨਾਂ ਦਾ ਜੀਵਨ ਸ਼ੁਰੂ ਹੋ ਗਿਆ ਪਰਮਾਤਮਾ ਵਾਲੇ ਪਾਸੇ ਨੂੰ, ਉਹਨਾਂ ਨੂੰ ਕਹਿੰਦੇ ਮਰਦੇ ਮੁਰਦੇ ਇਹ ਮਰੇ ਬੰਦੇ, ਇਹਨਾਂ ਨੂੰ ਪਤਾ ਹੀ ਕੋਈ ਨੀ ਦੁਨੀਆਂ ਕਿੱਥੇ ਪਹੁੰਚ ਗਈ, ਸੰਸਾਰ ਕਿੱਥੇ ਚਲੇ ਗਿਆ ਜੀ, ਵੇਖੋ ਜਮਾਨਾ ਕਿੰਨੀ ਤਰੱਕੀ ਕਰ ਗਿਆ, ਸਾਰੀ ਦੁਨੀਆ ਮਾਡਰੇਟ ਹੈ, ਇਹ ਕਿਹੜੇ ਖਿਆਲਾਂ ਤੇ ਤੁਰੇ ਫਿਰਦੇ ਇੱਥੇ। ਉਹ ਕਹਿੰਦੇ ਜਿਉਂਦਿਆਂ ਨੂੰ ਤੇ ਕਹਿੰਦੇ ਮੁਰਦਾ, ਤੇ ਜਿਹੜੇ ਮਰ ਗਏ ਉਸ ਪਾਸੇ ਤੋਂ ਉਹਨਾਂ ਨੂੰ ਕਹਿੰਦੇ ਜਿਉਂਦੇ। ਜੀਵਤ ਕਾ ਮੂਆ ਕਹਿ ਮੂਏ ਨਹੀਂ ਰੋਤਾ, ਜਿਹੜੇ ਮਰ ਗਏ ਉਹਨਾਂ ਨੂੰ ਨਹੀਂ ਰੋਂਦੇ, ਜਿਉਂਦਿਆਂ ਦੇ ਮਗਰ ਪੈ ਗਏ ਹੱਥ ਧੋ ਕੇ ਕਹਿੰਦੇ। ਫਿਰ ਹਜੂਰ ਸਾਹਿਬ ਕਹਿੰਦੇ ਆਵਤ ਕਉ ਜਾਤਾ ਕਹਿ ਜਾਤੇ ਕਉ ਆਇਆ, ਪਰਕੀ ਕਉ ਆਪਣੀ ਕਹੇ ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹਿ ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕੱਲ ਮੈਂ ਡਿੱਠਾ। ਫਿਰ ਕਹਿੰਦੇ ਨੇ ਦਾਸੀ ਕੀ ਸੇਵਾ ਕਰੇ ਠਾਕੁਰ ਨਹੀਂ ਜਾਣੇ, ਮਾਲਕ ਵੱਲੋਂ ਤਾਂ ਅੱਖਾਂ ਫੇਰ ਲਈਆਂ ਤੇ ਹੋਰ ਹੋਰ ਲੋਕਾਂ ਦੇ ਕਹਿੰਦੇ ਮਗਰ ਲੱਗੇ ਫਿਰਦੇ ਜਿਹੜੇ ਦਾਸ। ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ, ਪੋਖਰ ਨੀਰ ਪਖਾਲੀਏ ਮੱਖਣ ਨਹੀਂ ਰੀਸਾ। ਕਹਿੰਦੇ ਹੁਣ ਛੱਪੜ ਦੇ ਪਾਣੀ ਚ ਬਧਾਣੀ ਪਾ ਕੇ ਬਹਿ ਗਿਆ, ਇੱਥੋਂ ਤਾਂ ਮੱਖਣ ਨਿਕਲਣਾ ਕੋਈ ਨੀ, ਮਹਾਰਾਜ ਦੇ ਬਚਨ ਇਹ। ਕਹਿੰਦੇ ਹੁਣ ਇਹਨੇ ਪੋਖਰ ਨੀਰ ਛੱਪੜ ਦੇ ਪਾਣੀ ਚ ਕਹਿੰਦੇ ਹੁਣ ਪਾ ਲਈ ਬਧਾਣੀ, ਤੇ ਮੱਖਣ ਕਿੱਥੋਂ ਆਵੇਗਾ ਹੱਥ, ਕਦੀ ਨੀ ਆਉਣਾ, ਕਿਉਂਕਿ ਉਲਟੇ ਪਾਸੇ ਤੁਰ ਪਿਆ। ਕਹਿੰਦੇ ਆਵਤ ਕਉ ਜਾਤਾ ਕਹਿ ਜਾਤੇ ਕਉ ਆਇਆ, ਜਿਹੜੇ ਆਏ ਨੇ ਸਾਧ ਸੰਗਤ ਜੀ ਉਹਨਾਂ ਨੂੰ ਕਹਿੰਦਾ ਗਏ ਗੁਜਰੇ, ਤੇ ਜਿਹੜੇ ਗਏ ਗੁਜਰੇ ਉਹਨਾਂ ਨੂੰ ਕਹਿੰਦੇ ਵੀ ਵਾਹ ਵੀ ਦੁਨੀਆਂ ਤੇ ਤੂੰ ਆਇਆ ਭਾਈ ਗੁਰਮੁਖਾ, ਤੂੰ ਆਨੰਦ ਮਾਣਦਾ ਬੱਲੇ, ਤੇਰੇ ਬੜੇ ਸੁੱਖ ਤਾਂ ਸਾਰੇ ਤੂੰ ਲੈ ਰਿਹਾ। ਤੇ ਜਿਹੜੇ ਆਏ ਅਸਲ ਚ ਆਏ ਜਿਹੜੇ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਆਵਣੇ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸ ਢੋਰ, ਕਹਿੰਦੇ ਉਹ ਉਹਨਾਂ ਨੂੰ ਆਖੀ ਜਾਂਦਾ ਗਏ ਗੁਜਰੇ, ਤੇ ਗਿਆ ਗੁਜਰਿਆਂ ਨੂੰ ਆਖੀ ਜਾਂਦਾ ਆਏ। ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ, ਪਾਰਕੀ ਕੋ ਆਪਣੇ ਕਹੋ ਆਪਣੋ ਨਹੀਂ ਪਾਇਆ। ਕਹਿੰਦੇ ਜਿਹੜੀ ਚੀਜ਼ ਪਰਾਈ ਸੀ, ਜਿਹੜੇ ਜਿਹੜੇ ਆਏ ਸੰਸਾਰ ਤੇ, ਜਿਨ੍ਹਾਂ ਦੀ ਗਿਣਤੀ ਆਇਆਂ ਚ ਹੋ ਗਈ, ਆਵਣੇ ਆਏ ਆਇਆ ਸਫਲਤਾਹੂ ਕੋ ਗਣੀਏ, ਜਿਨ੍ਹਾਂ ਨੇ ਜੀਵਨ ਸਫਲਾ ਸ਼ੁਰੂ ਕਰਨਾ ਕਰ ਦਿੱਤਾ, ਉਹਨਾਂ ਨੂੰ ਕਹਿੰਦਾ ਗਏ ਗੁਜਰੇ ਲੋਕ, ਤੇ ਜਿਹੜੇ ਗਏ ਗੁਜਰੇ ਉਹਨਾਂ ਨੂੰ ਕਹਿੰਦਾ ਵੀ ਇਹ ਆਏ, ਬੜੀਆਂ ਥਾਪੀਆਂ ਦਿੰਦਾ ਉਹਨਾਂ ਨੂੰ। ਪਾਰਕੀ ਕੋ ਆਪਣੀ ਕਹਿ, ਜਿਹੜੀ ਪਰਾਈ ਆ ਉਹ ਕਹਿੰਦਾ ਇਹ ਮੇਰੀ ਆ, ਜਿਹੜੀ ਚੀਜ਼ ਇਹਦੀ ਬਣ ਹੀ ਨਹੀਂ ਸਕਦੀ ਉਹਨੂੰ ਆਪਣੀ ਸਮਝ ਬਹਿੰਦਾ, ਸ਼ੁਰੂ ਜਦੋਂ ਤੋਂ ਹੋਸ਼ ਸੰਭਾਲੀ ਉਦੋਂ ਤੋਂ ਲੈ ਕੇ ਮਰਨ ਤੱਕ ਉਸੇ ਚੀਜ਼ ਨੂੰ ਆਪਣੀ ਕਹਿੰਦਾ, ਜਿਹੜੀ ਇਹਦੀ ਹੋ ਹੀ ਨਹੀਂ ਸੀ ਸਕਦੀ, ਜਿਹੜੀ ਹੈ ਹੀ ਨਹੀਂ ਸੀ, ਇਹਦੀ ਪਰਾਈ ਸੀ ਜਿਹੜੀ। ਪਾਰਕੀ ਕੋ ਆਪਣੀ ਕਹਿ ਆਪਣਾ ਨਹੀਂ ਪਾਇਆ, ਜਿਹੜਾ ਆਪਣਾ ਸੀ ਇਹਦਾ ਸਾਧ ਸੰਗਤ ਜੀ ਬਣਨ ਵਾਲਾ ਇਹਦਾ, ਉਹ ਇਹਨੂੰ ਪਾਇਆ ਹੀ ਨਹੀਂ, ਚੰਗਾ ਹੀ ਨਹੀਂ ਲੱਗਾ। ਕਹਿੰਦੇ ਏਦਾਂ ਦਾ ਵਪਾਰੀ ਬਣ ਗਿਆ ਨਾ, ਨਾਨਕ ਤੇਰਾ ਬਾਣੀ ਆ, ਏਦਾਂ ਦਾ ਬਾਣੀ ਏਦਾਂ ਦਾ ਬਣ ਗਿਆ, ਏਦਾਂ ਦਾ ਵਪਾਰੀ, ਉਲਟਾ ਵਪਾਰ ਕਰਨ ਲੱਗ ਪਿਆ। ਮਿੱਠੇ ਕੋ ਕੌੜਾ ਕਹਿ ਕੜੂਏ ਕੋ ਮਿੱਠਾ, ਕਹਿੰਦੇ ਜਿਹੜਾ ਅਸਲ ਵਿੱਚ ਪਰਮੇਸ਼ਰ ਦਾ ਨਾਮ ਮਿੱਠਾ ਸੀ ਉਹ ਇਹਨੂੰ ਕੌੜਾ ਲੱਗਦਾ ਤੇ ਉਹਨੂੰ ਕੌੜਾ ਕਹਿੰਦਾ, ਕਹਿੰਦਾ ਇਹ ਨਹੀਂ ਲੱਗਦਾ ਹੀ ਸਾਧ ਸੰਗਤ ਜੀ ਉਹਨੂੰ ਕੌੜਾ ਇਹ, ਤੇ ਕੜੂਏ ਕੋ ਮਿੱਠਾ, ਜਿਹੜਾ ਝੂਠ ਸੀ ਨਿੰਦਿਆ ਸੀ ਈਰਖਾ ਸੀ ਤਾਂ ਉਹ ਕੌੜੀ ਨਰਕਾਂ ਚ ਪਾਉਣ ਵਾਲੀ, ਪਰ ਉਹ ਇਹਨੂੰ ਮਿੱਠੀ ਲੱਗਣ ਲੱਗ ਪਈ, ਉਹਨੂੰ ਮਿੱਠੀ ਕਹਿੰਦਾ ਹੁਣ, ਝੂਠ ਮਿੱਠਾ ਲੱਗਦਾ, ਬੜਾ ਸੱਚ ਕੌੜਾ ਲੱਗਦਾ। ਨਾਮ ਸੁਣਤ ਜਨ ਬਿਛੂ ਡਸਾਨਾ ਮਹਾਰਾਜ ਨੇ ਆਖਿਆ, ਕਹਿੰਦੇ ਨਾਮ ਦੀ ਗੱਲ ਕੀ ਕੰਨਾਂ ਚ ਬਹਿ ਗਈ, ਇਉਂ ਹੋ ਜਾਂਦਾ ਜਿਵੇਂ ਬਿਛੂ ਨੇ ਡੰਗ ਮਾਰ ਦਿੱਤਾ, ਉਲਟਾ ਪੈ ਗਿਆ ਕੰਮ ਸਾਰਾ। ਕਹਿੰਦੇ ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ, ਕਹਿੰਦੇ ਜਿਹੜੇ ਪ੍ਰੇਮ ਰੰਗ ਵਿਚ ਰੰਗੇ ਨੇ ਉਹਨਾਂ ਦੀ ਨਿੰਦਿਆ ਕਰਦਾ, ਤੇ ਇਹ ਬਣ ਗਿਆ ਪਾਰਖੂ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਮਹਾਰਾਜ ਮੈਂ ਤੇਰਾ ਬਾਣੀਆਂ ਬਣਨਾ ਚਾਹੁੰਦਾ, ਵਪਾਰੀ ਮੈਂ ਬਣਨਾ ਚਾਹੁੰਦਾ, ਪਰ ਤੇਰੇ ਨਾਮ ਦਾ ਮੈਂ ਚਾਹੁੰਦਾ। ਮੇਰੇ ਮਨ ਤੋਂ ਧੋਖਾ ਉਤਰ ਜਾਵੇ, ਮੈਂ ਚਾਹੁੰਦਾ ਮੇਰਾ ਮਨ ਧੋਖੇ ਚ ਨਾ ਰਹੇ, ਇਹ ਭਰਮ ਚੋਂ ਨਿਕਲ ਜਾਏ ਮੇਰਾ ਮਨ। ਮਨ ਤੇ ਧੋਖਾ ਤਾਂ ਲਹੇ ਮਹਾਰਾਜ, ਕਹਿੰਦੇ ਹਾਂ ਲੱਸ ਜਾਏਗਾ ਗੁਰਮੁਖਾ ਪਾਰਾ ਬਚਨ ਸੁਣ। ਮਨ ਤੇ ਧੋਖਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ, ਕਹਿੰਦੇ ਅਰਦਾਸ ਵਿੱਚ ਜੁੜ, ਉਹਦੀ ਸਿਫਤ ਕਰ ਪਰਮਾਤਮਾ ਦੀ, ਉਤਰ ਜਾਏਗਾ ਮਨ ਦਾ ਧੋਖਾ। ਮਨ ਧੋਖੇ ਚ ਹੈ ਨਾ, ਕਿਉਂਕਿ ਅਗਿਆਨੀ ਗਿਆਨੀ ਬਣ ਗਿਆ, ਤਾਰਕਿਕ ਵਿਦਵਾਨ ਅਖਵਾਉਣ ਲੱਗ ਪਿਆ। ਇਹ ਕਹਿੰਦੇ ਮਨ ਧੋਖੇ ਚ ਕਰਕੇ, ਹਾਂ ਮਨ ਦਾ ਧੋਖਾ ਉਤਰ ਸਕਦਾ, ਸਭ ਗੱਲਾਂ ਛੱਡ ਕੇ ਉਹਦੀ ਸਿਫਤ ਚ ਜੁੜ, ਬਸ ਉਹਦੀ ਸਿਫਤ ਕਰਨੀ ਸ਼ੁਰੂ ਕਰ, ਸਭ ਪਾਸਿਓਂ ਧਿਆਨ ਆਪਣਾ ਸੰਕੋਚ ਲਾ, ਅੰਦਰੋਂ ਅਰਦਾਸ ਵਿੱਚ ਜੁੜ ਤੇ ਸਿਰਫ ਉਹਦੀ ਸਿਫਤ ਕਰਨੀ ਸ਼ੁਰੂ ਕਰ ਦੇ, ਤੇਰੇ ਮਨ ਤੋਂ ਧੋਖਾ ਉਤਰ ਜਾਏਗਾ। ਅਰਦਾਸ ਸਾਧ ਸੰਗਤ ਜੀ ਅਸਲ ਵਿੱਚ ਕਹਿੰਦੇ ਗੁਰਮੁਖਾ ਜਦੋਂ ਤੂੰ ਮਨੋਂ ਅਰਦਾਸ ਕਰਦਾ ਸਾਂ ਉਦੋਂ ਆਨੰਦ ਵੀ ਲੈ ਰਿਹਾ ਸਾਂ, ਉਦੋਂ ਜੁੜਿਆ ਸਾਂ ਉਹਦੇ ਵਿੱਚ, ਅਰਦਾਸ ਤੇਰੀ ਉਦੋਂ ਹੀ ਚੱਲ ਰਹੀ ਸੀ, ਤੇਰੇ ਜਨਮ ਤੋਂ ਪਹਿਲਾਂ ਦੀ ਅਰਦਾਸ ਦਾ ਵਿਧਾਨ ਹੈ ਤੇ ਤੂੰ ਕੀਤੀ ਵੀ ਆ, ਜਨਮ ਲੈਣ ਤੋਂ ਪਹਿਲਾਂ ਵੀ ਤੂੰ ਅਰਦਾਸ ਕੀਤੀ ਹੈ, ਜੁੜਿਆ ਵੀ ਉਦੋਂ ਇਸੇ ਕਰਕੇ ਸਾਂ। ਜਨਮ ਲਿਆ ਤੇ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਬਸ ਹੁਣ ਤ੍ਰਿਸ਼ਨਾ ਲੱਗ ਗਈ, ਹੁਣ ਅੱਖਾਂ ਨੂੰ ਕੁਝ ਦੇਖਣ ਦੀ ਤ੍ਰਿਸ਼ਨਾ, ਕੰਨਾਂ ਨੂੰ ਕੁਝ ਹੋਰ ਸੁਣਨ ਦੀ ਤ੍ਰਿਸ਼ਨਾ, ਰਸਨਾਂ ਨੂੰ ਕੁਝ ਹੋਰ ਬੋਲਣ ਦੀ ਤ੍ਰਿਸ਼ਨਾ, ਮਨ ਧੋਖੇ ਚ ਇਸ ਕਰਕੇ ਇਹਨੂੰ ਕੁਝ ਹੋਰ ਤ੍ਰਿਸ਼ਨਾ। ਇਹ ਤਾਂ ਕਹਿੰਦੇ ਸਾਰਾ ਕੁਝ ਹੁਣ ਉਲਟ ਪੁਲਟ ਹੋ ਗਿਆ, ਧੋਖੇ ਹੁੰਦਾ ਸਾ ਸੰਗ ਜੀ ਮਨ ਧੋਖੇ ਚ ਫਸਿਆ, ਪਰ ਸਮਝਦਾ ਆਪਣੇ ਆਪ ਨੂੰ ਬਹੁਤ ਚਾਤਰ, ਕੋਈ ਬਹੁਤ ਜਿਆਦਾ ਸਿਆਣਾ ਸੀ ਸਤਸੰਗ ਜੀ ਬੰਦਾ। ਕਹਿੰਦੇ ਉਹਨੇ ਇੱਕ ਵਾਰੀ ਆਖਿਆ ਵੀ ਮਹਾਰਾਜ ਇੰਨੀ ਕੁ ਮੇਰੀ ਬੇਨਤੀ ਕਬੂਲ ਕਰ ਲਓ ਭਾਈ, ਕੋਈ ਵੀ ਹੋਣੀ ਜਦੋਂ ਹੋਣੀ ਹੋਵੇ ਉਹਦਾ ਮੈਨੂੰ ਪਹਿਲਾਂ ਚਾਰ ਦਿਨ ਪਤਾ ਲੱਗ ਜਾ ਕਰੇ, ਜੋ ਕੁਝ ਮੇਰੇ ਨਾਲ ਹੋਣਾ ਜੇ ਕਿਤੇ ਚਾਰ ਦਿਨ ਪਹਿਲਾਂ ਮੈਨੂੰ ਉਹਦਾ ਪਤਾ ਲੱਗ ਜਾਏ ਤੇ ਆਨੰਦ ਹੀ ਆ ਜਾਏ। ਉਹ ਕਹਿੰਦੇ ਏਦਾਂ ਹੀ ਹੋਇਆ ਸਤਸੰਗ ਜੀ, ਉਹ ਇਹੀ ਅਰਦਾਸ ਕਰੀ ਜਾਂਦਾ ਸੀ ਤੇ ਉਸੇ ਨੂੰ ਫਲ ਲੱਗ ਗਿਆ। ਉਹ ਕਹਿੰਦੇ ਚੱਲ ਠੀਕ ਹੈ ਭਾਈ, ਤੈਨੂੰ ਪਤਾ ਲੱਗ ਜਾ ਕਰੇਗਾ, ਚਾਰ ਦਿਨ ਪਹਿਲਾਂ ਤੈਨੂੰ ਪਤਾ ਲੱਗ ਜਾਏਗਾ ਤੇਰੇ ਨਾਲ ਕੀ ਹੋਣਾ। ਇੱਕ ਵਾਰ ਕਹਿੰਦੇ ਸਤਸੰਗ ਜੀ ਉਹਨੂੰ ਆਵਾਜ਼ ਆਈ ਭਾਈ ਚਾਰ ਦਿਨ ਬਾਅਦ ਤੇਰਾ ਘੋੜਾ ਮਰ ਜਾਣਾ, ਬੜਾ ਜਿਹੜਾ ਕੀਮਤੀ ਘੋੜਾ ਰੱਖਿਆ ਨਾ ਤੂੰ ਬੱਧਾ ਤਬੇਲੇ ਚ, ਚਾਰ ਦਿਨ ਬਾਅਦ ਮਰ ਜਾਵੇਗਾ ਜੀ। ਉਹਨੇ ਆਖਿਆ ਚਲੋ ਜਦੋਂ ਪਤਾ ਲੱਗ ਗਿਆ ਚੌਂ ਦਿਨਾਂ ਨੂੰ ਮਰ ਹੀ ਜਾਣਾ ਤਾਂ ਫਿਰ ਇਹ ਮੇਰਾ ਕਾਹਨੂੰ ਮਰੇ, ਕਿਸੇ ਦਾ ਹੀ ਮਰ ਜੇ। ਉਹਨੇ ਛੇਤੀ ਛੇਤੀ ਸਤਸੰਗ ਜੀ ਘੋੜਾ ਵੇਚਣੇ ਲਾ ਤਾ, ਜਿੰਨੇ ਪੈਸੇ ਵੱਟੇ ਗਏ ਵੱਟ ਲਿਆਂਦੇ, ਚਲੋ ਮਰ ਤਾਂ ਜਾਣਾ ਇਹਨੇ ਚਾਰ ਦਿਨ ਬਾਅਦ, ਆਪੇ ਕਿਸੇ ਦਾ ਮਰੇ। ਉਹਨੇ ਆਪ ਵੇਚ ਦਿੱਤਾ ਤੇ ਬੜਾ ਖੁਸ਼, ਪੈਸੇ ਲਿਆ ਕੇ ਸਾਂਭ ਲਏ, ਚਾਰ ਦਿਨ ਆਉਣ ਤੋਂ ਪਹਿਲਾਂ ਹੀ ਵੇਚ ਦਿੱਤਾ ਘੋੜਾ। ਕੁਝ ਦਿਨ ਹੋਰ ਲੰਘੇ ਫਿਰ ਆਵਾਜ਼ ਆਈ, ਕਹਿੰਦੇ ਭਾਈ ਹੁਣ ਤੇਰੇ ਊਠ ਦੀ ਵਾਰੀ ਆ, ਚਾਰਾਂ ਦਿਨਾਂ ਬਾਅਦ, ਚਾਰ ਦਿਨ ਬਾਅਦ ਤੇਰਾ ਊਠ ਵੀ ਮਰ ਜਾਣਾ। ਉਹਨੇ ਕਿਹਾ ਕੋਈ ਫਿਕਰ ਦੀ ਗੱਲ ਹੀ ਨੀ, ਪਤਾ ਲੱਗ ਗਿਆ ਬਸ ਹੁਣ ਨੀ। ਉਹਨੇ ਊਠ ਵੇਚ ਦਿੱਤਾ ਸਤਸੰਗਤ ਜੀ, ਛੇਤੀ ਛੇਤੀ ਪ੍ਰਬੰਧ ਕੀਤਾ ਤੇ ਊਠ ਦੇ ਵੀ ਪੈਸੇ ਵੱਟ ਲਏ, ਉਹ ਵੀ ਪਾਲੇ ਜੇਬ ਚ। ਕੁਝ ਸਮਾਂ ਬਤੀਤ ਹੋਇਆ, ਕੁਝ ਦਿਨ ਲੰਘੇ ਤੇ ਫਿਰ ਆਵਾਜ਼ ਆਈ, ਕਹਿੰਦੇ ਭਾਈ ਹੁਣ ਚਾਰ ਦਿਨਾਂ ਬਾਅਦ ਤੇਰੇ ਘਰ ਨੂੰ ਅੱਗ ਲੱਗ ਜਾਣੀ ਅਚਾਨਕ, ਸਾਰਾ ਸਮਾਨ ਵੀ ਸੜ ਜਾਣਾ। ਉਹਨੇ ਕਿਹਾ ਕੋਈ ਫਿਕਰ ਦੀ ਗੱਲ ਹੀ ਨੀ, ਬਸ ਪਤਾ ਲੱਗ ਗਿਆ ਹੁਣ ਨੀ ਆਪਾਂ ਲਈ ਦੇ। ਉਹਨੇ ਪਹਿਲਾਂ ਤਾਂ ਸਤਸੰਗ ਜੀ ਸਾਰਾ ਸਮਾਨ ਵੇਚਿਆ, ਜਿੰਨੇ ਜਿੰਨੇ ਦਾ ਗਿਆ ਦੇਈ ਗਿਆ ਫਟਾਫਟ, ਉਹ ਪੈਸੇ ਇਕੱਠੇ ਕੀਤੇ, ਫਿਰ ਘਰ ਵੀ ਵੇਚ ਦਿੱਤਾ ਇਕਦਮ, ਲਾ ਦਿੱਤਾ ਵਿਕਣ ਤੇ, ਜਿੰਨੇ ਦਾ ਜਾਂਦਾ ਛੇਤੀ ਦੇ ਦਿੱਤਾ, ਘਰ ਵੇਚ ਕੇ ਬੜਾ ਸੁਰਖਰੂ ਪੈਸੇ ਪੱਲੇ ਬੰਨੀ ਫਿਰਦਾ, ਬੜਾ ਖੁਸ਼। ਕਹਿੰਦਾ ਤਾਂ ਬੜਾ ਹੀ ਵਧੀਆ ਹੋਇਆ ਕੰਮ, ਪਤਾ ਲੱਗ ਜਾਂਦਾ ਆਪਣਾ ਨੁਕਸਾਨ ਹੀ ਕੋਈ ਨੀ। ਕੋਈ ਦਿਨ ਅਜੇ ਲੰਘੇ ਸਨ ਤੇ ਫਿਰ ਆਵਾਜ਼ ਆਈ ਭਾਈ ਗੁਰਮੁਖਾ ਹੁਣ ਤੂੰ ਤਿਆਰੀ ਕਰ ਲਾ, ਦਿਨ ਚਾਰ ਰਹਿ ਗਏ ਤੇਰੇ ਸਾਰੇ, ਚੌਂ ਦਿਨਾਂ ਨੂੰ ਤੂੰ ਜਾਣਾ। ਹੁਣ ਬੜੇ ਹੱਥ ਪੈਰ ਮਾਰੇ, ਬੜੀਆਂ ਸੋਚਾਂ ਸੋਚਦਾ ਹੁਣ ਕੀ ਕੀਤਾ ਜਾਏ, ਹੁਣ ਮੇਰੀ ਥਾਂ ਤੇ ਕੌਣ ਜਾਵੇ। ਇਹ ਤਾਂ ਕੋਈ ਗੱਲ ਮਨ ਆਪਣਾ ਧੋਖੇ ਚ ਸੀ ਸਾਧ ਸੰਗਤ ਜੀ, ਤਾਂ ਹੁਣ ਹੋਰ ਕਿਸੇ ਨੂੰ ਕਿੰਨਾ ਕੁ ਧੋਖਾ ਦੇ ਸਕਦਾ ਸੀ? ਆਪਣਾ ਮਨ ਧੋਖੇ ਚ ਫਸਿਆ, ਚਲਾਕੀਆਂ ਚੁਸਤੀਆਂ ਕਰਦਾ, ਦੋ ਤਿੰਨ ਵਾਰੀ ਕਰ ਲਈਆਂ, ਪਰ ਹੁਣ ਉਥੇ ਜਾ ਕੇ ਫਸ ਗਿਆ ਜਿੱਥੋਂ ਨਿਕਲ ਨਹੀਂ ਸਕਦਾ। ਹੁਣ ਸੋਚਦਾ ਵੀ ਹੁਣ ਕੀ ਕੀਤਾ ਜਾਏ। ਹੁਣ ਕਹਿੰਦਾ ਜੀ ਹੁਣ ਕੋਈ ਦੱਸੋ, ਇਹ ਹੁਣ ਮੈਂ ਤਾਂ ਇਹ ਮੌਤ ਦੇ ਪੰਜੇ ਚੋਂ ਤਾਂ ਨਿਕਲ ਨਹੀਂ ਸਕਦਾ ਮੈਂ। ਫਿਰ ਉਹਨੂੰ ਆਵਾਜ਼ ਆਈ ਵੀ ਗੁਰਮੁਖਾ ਤੈਨੂੰ ਤੇ ਆਦਤ ਪਈ ਹਰ ਚੀਜ਼ ਵੇਚ ਦੇਣ ਦੀ, ਚਲਾਕੀ ਕਰਨੀ ਨਾ, ਤੂੰ ਤਾਂ ਅਰਦਾਸ ਹੀ ਇਹੋ ਕੀਤੀ, ਬਸ ਪੁੱਠੇ ਪਾਸੇ ਚੱਲ ਪਈ ਨਾ ਤੇਰੀ ਬਿਰਤੀ। ਹੁਣ ਤੂੰ ਆਪਣਾ ਆਪ ਵੇਚ ਸਕਦਾ ਤੇ ਵੇਚ ਦੇ, ਸੇਲ ਤੇ ਲਾ ਇਹਨੂੰ ਹੁਣ ਆਪਣੇ ਆਪ ਨੂੰ, ਕੋਈ ਤੇਰਾ ਖਰੀਦਦਾਰ। ਉਹ ਕਹਿੰਦਾ ਠੀਕ ਹੈ, ਮੰਨ ਲਓ ਮੈਂ ਆਪਣਾ ਆਪ ਵੇਚ ਦੇਵਾਂ, ਪਰ ਆ ਜਿਹੜੀ ਮਾਇਆ ਵੱਟ ਕੇ ਰੱਖੀ ਇਹ ਘੋੜੇ ਦੀ, ਊਠ ਦੀ, ਘਰ ਦੀ, ਸਮਾਨ ਦੀ, ਇਹ ਫਿਰ ਕੌਣ ਵਰਤੇਗਾ? ਉਹ ਕਹਿੰਦੇ ਵੀ ਇਹ ਤਾਂ ਹੋਰ ਹੀ ਵਰਤਣਗੇ, ਫਿਰ ਤੂੰ ਨਹੀਂ ਵਰਤ ਸਕਦਾ, ਇਹ ਤੇਰੇ ਤੇਰੇ ਵੱਸ ਦੀ ਗੱਲ ਨਹੀਂ, ਹੁਣ ਤਾਂ ਤੈਨੂੰ ਜਾਣਾ। ਜੇ ਇਸ ਗੱਲ ਦਾ ਪਤਾ ਲੱਗ ਜਾਏ ਭਈ ਜੋ ਕੁਝ ਮੈਂ ਕਰ ਰਿਹਾ ਇਹ ਸਾਰਾ ਹੋ ਸਕਦਾ ਮੇਰੇ ਲਈ, ਮੇਰੇ ਵਰਤਣ ਲਈ ਮੁੜ ਕੇ ਸਮਾਂ ਹੀ ਨਾ ਬਣੇ। ਪ੍ਰਸ਼ਾਦਾ ਤਾਂ ਸਾਰੀ ਉਮਰ ਬੰਦਾ ਕਮਾਵੇ, ਬਹੁਤ ਰੋਟੀ ਕਮਾ ਲਈ, ਪਰ ਖਾਣੀ ਨਸੀਬ ਨਾ ਹੋਵੇ, ਫਿਰ ਕੀ ਹਾਲਤ ਉਸ ਬੰਦੇ ਦੀ? ਫਿਰ ਉਹਦੇ ਮਨ ਨੂੰ ਪੁੱਛਿਆ ਜਾਏ ਤੇ ਕੀ ਉਹ ਸਤਸੰਗ ਜੀ ਉਹ ਆਪਣੇ ਮਨ ਦੀ ਅਵਸਥਾ ਦੱਸੇ। ਜਿਹਨੇ ਪਦਾਰਥ ਇਕੱਠੇ ਤੇ ਬਹੁਤ ਕੀਤੇ ਪਰ ਖਾ ਨਾ ਸਕੇ, ਵਰਤ ਨਾ ਸਕੇ, ਵਰਤਣ ਨੂੰ ਨਾ ਮਿਲਣ ਚੱਲ ਜਾਵੇ ਉਸੇ ਵੇਲੇ, ਇਕੱਠਾ ਤਾਂ ਬਹੁਤ ਕੁਝ ਕੀਤਾ ਹੋਵੇ, ਉਹਨੂੰ ਕਹਿੰਦੇ ਸਾਰਾ ਜੀਵਨ ਸਤਸੰਗ ਜੀ ਧੋਖੇ ਚ ਬਤੀਤ ਕੀਤਾ, ਮਨ ਧੋਖੇ ਚ ਸੀ, ਮਨ ਦਾ ਧੋਖਾ ਉਤਰਿਆ ਨਹੀਂ, ਮਰਨ ਤੱਕ ਨਹੀਂ ਉਤਰਿਆ, ਪਰ ਕੀ ਕਹੋ ਆਪਣੀ ਕਹੇ ਆਪਣਾ ਨਹੀਂ ਪਾਇਆ, ਜੋ ਆਪਣਾ ਨਹੀਂ ਸੀ ਉਹ ਉਹਨੂੰ ਹੀ ਆਪਣਾ ਸਮਝੀ ਗਿਆ, ਮਨ ਦਾ ਧੋਖਾ ਨਹੀਂ ਉਤਰਿਆ ਨਾ, ਲੱਥਾ ਨਹੀਂ ਮਨ ਦਾ ਧੋਖਾ, ਮਨ ਧੋਖੇ ਚ ਸੀ, ਇਸ ਕਰਕੇ ਜਿਹੜੀ ਇਹਦੀ ਹੋ ਨਹੀਂ ਸੀ ਸਕਦੀ ਵਸਤੂ ਉਹਨੂੰ ਆਪਣੀ ਸਮਝੀ ਬੈਠਾ ਰਿਹਾ, ਤੇ ਮਰਨ ਤੱਕ ਹੀ ਆਪਣੇ ਇਸੇ ਭੁਲੇਖੇ ਚ ਰਿਹਾ ਵੀ ਇਹ ਮੇਰੀ ਹੈ, ਕੋਈ ਨੀ ਮੇਰੀ ਹੈ, ਮੈਂ ਵਰਤੀ ਲੈਣੀ, ਪਰ ਕਹਿੰਦੇ ਨਹੀਂ ਹੋ ਨਹੀਂ ਸਕਿਆ ਇਸ ਤਰ੍ਹਾਂ। ਫਿਰ ਉਹ ਧੋਖੇ ਚ ਹੀ ਸਾਧ ਸੰਗਤ ਜੀ ਜਨਮਿਆ, ਧੋਖੇ ਚ ਹੀ ਮਰ ਗਿਆ, ਪਰ ਮਹਾਰਾਜ ਕਹਿੰਦੇ ਨਹੀਂ ਭਲਿਆ ਲੋਕਾ, ਤੇਰੇ ਮਨ ਦਾ ਧੋਖਾ ਉਤਰ ਸਕਦਾ ਹੈ। ਮਨ ਤੇ ਧੋਖਾ, ਇਹਦਾ ਅਰਥ ਹੈ ਵੀ ਹਰੇਕ ਬੰਦੇ ਦਾ ਮਨ ਜਨਮ ਲੈਣ ਤੋਂ ਬਾਅਦ ਧੋਖੇ ਚ ਜ਼ਰੂਰ ਪੈਂਦਾ ਸਾਧ ਸੰਗਤ ਜੀ, ਇੱਕ ਵਾਰੀ ਜਨਮ ਲੈਣ ਤੋਂ ਪਹਿਲਾਂ ਜ਼ਰੂਰ ਜੁੜਿਆ ਸੀ। ਉਰਧਤਾ ਪੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਕਿਉਂ? ਕਿਉਂਕਿ ਮਾਲਕ ਨਾਲ ਅਰਦਾਸ ਕਰਕੇ ਜੁੜਿਆ ਹੋਇਆ ਸੀ, ਅਰਦਾਸ ਜੋੜਦੀ ਹੈ ਸਾਧ ਸੰਗਤ ਜੀ ਪਰਮਾਤਮਾ ਨਾਲ। ਮਨ ਕਰਕੇ ਉਦੋਂ ਜੁੜਿਆ ਸੀ, ਇਸੇ ਲਈ ਉੱਚਾ ਤਪ ਚੱਲ ਰਿਹਾ ਸੀ ਕਹਿੰਦੇ। ਇਹਦੇ ਲਿਵ ਜੁੜੀ ਸੀ ਤੇ ਲਿਵ ਛੁੜਕੀ ਆਖਿਆ, ਲਿਵ ਜੇ ਪਹਿਲਾਂ ਟੁੱਟੀ ਹੁੰਦੀ ਤੇ ਟੁੱਟੀ ਆਖਣ ਦੀ ਲੋੜ ਨਹੀਂ ਸੀ ਮਹਾਰਾਜ ਨੂੰ। ਕਹਿੰਦੇ ਪਹਿਲਾਂ ਜੁੜੀ ਸੀ, ਜਨਮ ਲਿਆ ਤੇ ਮਾਇਆ ਦਾ ਪ੍ਰਭਾਵ ਪਿਆ ਸੰਸਾਰ ਤੋਂ ਕਰਕੇ, ਕੰਨਾਂ ਕਰਕੇ ਉਸ ਉਹ ਲਿਵ ਸਾਰੀ ਜਿਹੜੀ ਟੁੱਟ ਗਈ। ਕਹਿੰਦੇ ਪਰ ਹੁਣ ਫਿਰ ਵੀ ਤੈਨੂੰ ਇੰਨਾ ਚੇਤਾ ਰੱਖਣਾ ਚਾਹੀਦਾ, ਖਸਮ ਸੇਤੀ ਅਰਦਾਸ ਵਿਖਾਣਾ, ਆਪਣੇ ਮਾਲਕ ਨਾਲ ਫੇਰ ਕਰ ਲਾ, ਸੇਤੀ ਹੁੰਦਾ ਨਾਲ। ਕਹਿੰਦੇ ਮਾਲਕ ਨਾਲ ਅਰਦਾਸ ਨਾਲ ਫੇਰ ਕਰ ਗੱਲ, ਫਿਰ ਜੁੜ ਸਕਦਾ ਤੂੰ। ਅਰਦਾਸ ਤੇਰੇ ਕੋਲ ਇੱਕ ਜ਼ਰੀਆ ਆਪਣੇ ਮਾਲਕ ਨਾਲ ਜੁੜਨ ਵਾਸਤੇ, ਖਸਮ ਸੇਤੀ ਅਰਦਾਸ ਵਿਖਾਣਾ ਹੁੰਦਾ ਕਹਿਣਾ, ਕਹਿੰਦੇ ਸੇਤੀ ਨਾਲ ਆਪਣੇ ਖਸਮ ਨਾਲ ਆਪਣੇ ਮਾਲਕ ਨਾਲ ਅਰਦਾਸ ਕਰਕੇ ਤੂੰ ਜੁੜ ਸਕਦਾ, ਤੇ ਫਿਰ ਸ਼ੁਰੂ ਕਰ ਦੇ ਕੋਈ ਗੱਲ ਨੀ। ਜੇ ਮਨ ਦਾ ਧੋਖਾ ਲਾਉਣਾ ਤੇ ਅਰਦਾਸ ਤੇਰੇ ਕੋਲ ਹੈ, ਬਹੁਤ ਵੱਡਾ ਬਲ ਇਹਦਾ। ਫਿਰ ਅਰਦਾਸ ਦੇ ਜਿਹੜੇ ਸਾਧ ਸੰਗਤ ਜੀ ਅੱਖਰ ਨੇ, ਅਰਦਾਸ ਤਾਂ ਗੁਰੂ ਸਾਹਿਬ ਜੀ ਦੇ ਵੇਲੇ ਵੀ ਹੁੰਦੀ ਰਹੀ, ਮਹਾਰਾਜ ਸਾਹਿਬ ਜੀ ਦੇ ਚਰਨਾਂ ਚ ਅਰਦਾਸੀ ਅਰਦਾਸ ਕਰਦਾ ਰਿਹਾ, ਤੇ ਗੁਰੂ ਸਾਹਿਬ ਜੀ ਖੁਦ ਵੀ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਚ ਅਰਦਾਸ ਬਾਬਾ ਬੁੱਢਾ ਜੀ ਤੋਂ ਵੀ ਕਰਵਾਉਣ ਦਾ ਇਤਿਹਾਸ ਆਪਾਂ ਪੜ੍ਹਿਆ, ਆਪ ਵੀ ਕਰਦੇ ਰਹੇ। ਪਰ ਮਿਸਲਾਂ ਵੇਲੇ ਸਾਧ ਸੰਗਤ ਜੀ ਫਿਰ ਇਹਨਾਂ ਅਰਦਾਸ ਦੇ ਅੱਖਰਾਂ ਨੂੰ ਇੱਕ ਤਰਤੀਬ ਦਿੱਤੀ ਗਈ। ਉਵੇਂ ਅਰਦਾਸ ਜਿਹੜੀ ਹੈ ਸਾਧ ਸੰਗਤ ਜੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਦਸਵੇਂ ਪਾਤਸ਼ਾਹ ਜੀ ਨੇ ਆਪ ਉਚਾਰਨ, ਤਾਂ ਹੀ ਆਪਾਂ ਪੜ੍ਹਦੇ ਨਾ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪਾਤਸ਼ਾਹੀ ਦਸਵੀਂ ਦਾ ਅਰਥ ਹੈ ਵੀ ਦਸਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਅਰਦਾਸ, ਅਰਦਾਸ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਉਚਾਰੀ ਹੋਈ। ਇਹ ਅੱਖਰਾਂ ਵਾਲੀ ਤਰਤੀਬ ਵਾਲੀ ਜਿਹੜੀ ਅਰਦਾਸ ਹੈ ਸਾਧ ਸੰਗਤ ਜੀ, ਇਹ ਸੰਗਤੀ ਰੂਪ ਵਾਸਤੇ ਆ। ਇਕੱਲਾ ਬੰਦਾ ਤਾਂ ਤੁਰਿਆ ਜਾਂਦਾ ਵੀ ਭਾਵੇਂ ਅਰਦਾਸ ਕਰ ਲਏ, ਅੱਖਰਾਂ ਦੀ ਤਰਤੀਬ ਦੇਵੇ ਬਹੁਤ ਚੰਗੀ ਗੱਲ, ਨਾ ਦੇਵੇ ਤਾਂ ਵੀ ਕੋਈ ਨੀ। ਜਿਹਨੂੰ ਇਹਨਾਂ ਅੱਖਰਾਂ, ਜਿਹਨੇ ਕਦੀ ਇਹ ਅੱਖਰ ਨਹੀਂ ਸੁਣੇ ਤੇ ਨਾ ਪੜ੍ਹੇ ਨੇ ਅਰਦਾਸ ਦੇ, ਵੀ ਇਹ ਕਿੱਥੋਂ ਸ਼ੁਰੂ ਹੁੰਦੀ ਅਰਦਾਸ ਤੇ ਕਿਵੇਂ ਕਰੀਦੀ ਆ, ਉਹ ਵੀ ਅਰਦਾਸ ਕਰ ਸਕਦਾ। ਕਿਉਂ? ਕਿਉਂਕਿ ਅਰਦਾਸ ਤੇ ਉਦੋਂ ਕਰਦਾ ਸੀ ਜਦੋਂ ਅਜੇ ਨੇ ਜਨਮ ਨਹੀਂ ਸੀ ਲਿਆ, ਇਹ ਅੱਖਰ ਇਹਦੇ ਕੰਨਾਂ ਚ ਪਾਈ ਨਹੀਂ ਸੀ, ਉਦੋਂ ਵੀ ਅਰਦਾਸ ਕਰ ਲੈਂਦਾ ਸੀ। ਇਹ ਤਾਂ ਜੋ ਪੰਥ ਦੀ ਅਰਦਾਸ ਹੈ ਸੰਗਤੀ ਰੂਪ ਕਰਕੇ, ਕਿਉਂਕਿ ਜਦੋਂ ਹੋਰ ਲੋਕਾਂ ਦੀ ਲਾਗੇ ਸਤਸੰਗਤ ਜੀ ਆਵਾਜਾਈ ਵੱਲੇ ਦੇਖਣਾ ਹੋਵੇ ਤੇ ਫੇਰ ਉਦੋਂ ਬੰਦੇ ਨੂੰ ਤੇ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ। ਜਦੋਂ ਇਕੱਲਾ ਹੋਵੇ ਉਦੋਂ ਕਈ ਵਾਰੀ ਨਿਯਮਾਂ ਦਾ ਨਹੀਂ ਵੀ ਪਾਲਣ ਕਰਦਾ। ਜੇ ਇਕੱਲਾ ਹੀ ਬੰਦਾ ਗੱਡੀ ਲੈ ਜਾਂਦਾ ਸੜਕ ਤੇ, ਇਕੱਲਾ ਹੀ, ਕੋਈ ਹੋਰ ਨੀ ਹੈ ਸੜਕ ਤੇ, ਕੋਈ ਬੰਦਾ ਨੀ, ਪਰਿੰਦਾ ਨੀ, ਕੋਈ ਗੱਡੀ ਆ ਨੀ ਰਹੀ, ਕੋਈ ਜਾ ਨੀ ਰਹੀ, ਤੇ ਆਪਣੀ ਮਰਜ਼ੀ ਨਾਲ ਚਲਾਵੇ, ਜਿਵੇਂ ਮਰਜ਼ੀ ਖੱਬੇ ਲੈ ਜੇ, ਸੱਜੇ ਲੈ ਜੇ, ਤੇਜ਼ ਚਲਾਵੇ, ਹੌਲੀ ਚਲਾਵੇ, ਇਧਰ ਕੱਟ ਦੇ, ਉਧਰ ਕੱਟ ਮਾਰੇ, ਕੋਈ ਫਰਕ ਨੀ ਪੈਂਦਾ ਇਹਨੂੰ। ਪਰ ਜਦੋਂ ਆਵਾਜਾਈ ਚੱਲ ਰਹੀ ਹੋਵੇ, ਕੁਝ ਗੱਡੀਆਂ ਪਿੱਛੋਂ ਆ ਰਹੀਆਂ, ਕੁਝ ਅੱਗਿਓਂ ਆ ਰਹੀਆਂ, ਕੁਝ ਬੰਦੇ ਕ੍ਰੋਸ ਕਰ ਰਹੇ, ਫਿਰ ਇਹਨੂੰ ਇੱਕ ਨਿਯਮ ਚ ਚੱਲਣਾ ਪੈਂਦਾ ਬੱਜ ਕੇ, ਕਿਉਂਕਿ ਫਿਰ ਹੋਰ ਲੋਕ ਵੀ ਇਹਦੇ ਨਾਲ ਨੇ ਨਾ, ਇਕੱਲਾ ਨੀ ਇਹ। ਫਿਰ ਇੱਕ ਨਿਯਮ ਰੱਖਣਾ ਪੈਂਦਾ ਭਾਈ ਕਿੰਨੀ ਸਪੀਡ ਤੇ ਚੱਲਾਂਗਾ, ਕਿੱਥੇ ਰੋਕਾਂਗਾ, ਕਿੱਥੇ ਸਟਾਪ ਸਾਈਨ ਮੈਨੂੰ ਦੇਖਣਾ, ਖਿਆਲ ਕਰਨਾ ਪੈਣਾ, ਕਿੱਥੇ ਗਿਵੇ ਆ, ਕਿੱਥੋਂ ਖੱਬੇ ਕਿਵੇਂ ਮੁੜ ਸਕਦਾ, ਕਿੱਥੋਂ ਨਹੀਂ, ਸਾਰਾ ਖਿਆਲ ਰੱਖਣਾ ਪਵੇਗਾ। ਆ ਰਹੀ ਟ੍ਰੈਫਿਕ ਵੱਲੇ ਵੀ, ਜਾ ਰਹੀ ਟ੍ਰੈਫਿਕ ਵੱਲੇ ਵੀ, ਕ੍ਰਾਸ ਕਰਨ ਵਾਲਿਆਂ ਦਾ ਵੀ, ਫਿਰ ਕਿਉਂਕਿ ਲੋਕਾਂ ਦੇ ਨਾਲ ਹੈ ਨਾ, ਇਸ ਲਈ ਇਹਨੂੰ ਨਿਯਮ ਤੋਂ ਬਾਹਰ ਜਾ ਨਹੀਂ ਸਕਦਾ, ਹੋਰ ਲੋਕ ਵੀ ਨਾਲ ਨੇ, ਇਸ ਕਰਕੇ ਨਿਯਮ ਚ ਰਹਿਣਾ ਪੈਣਾ। ਪਰ ਜੇ ਇਕੱਲਾ ਹੀ ਹੋਵੇ ਫਿਰ ਕੀ, ਫਿਰ ਕੋਈ ਗੱਲ ਹੀ ਨਹੀਂ, ਹੈ ਹੀ ਇਕੱਲਾ, ਕੋਈ ਦੇਖਣ ਵਾਲਾ ਨਹੀਂ, ਕੋਈ ਆਉਣ ਵਾਲਾ ਨਹੀਂ, ਕੋਈ ਜਾਣ ਵਾਲਾ ਨਹੀਂ, ਸੱਜੇ ਜਾਵੇ, ਖੱਬੇ ਜਾਵੇ, ਜਿੱਧਰ ਮਰਜ਼ੀ ਜਾਵੇ, ਕੋਈ ਫਰਕ ਹੀ ਨਹੀਂ ਹੈ, ਉੱਥੇ ਚੱਲ ਸਕਦਾ ਇਹਦਾ। ਜਦੋਂ ਉਸ ਅਵਸਥਾ ਚ ਹੋਵੇ ਵੀ ਹੋਰ ਨੀ ਕੋਈ ਨਾਲ, ਨਾ ਹੋਰ ਕਿਸੇ ਨੇ ਆਉਣਾ ਨਾ ਜਾਣਾ, ਪਰ ਜਦੋਂ ਬਾਕੀ ਦੀ ਆਵਾਜਾਈ ਹੋਰ ਇਹਦੇ ਨਾਲ ਹੋਵੇ ਜਾਂ ਹੋਰ ਲੋਕਾਂ ਦੇ ਇਕੱਠ ਵਿੱਚ ਹੋਵੇ, ਫਿਰ ਨਿਯਮ ਚ ਸਤਸੰਗ ਜੀ ਨੂੰ ਰਹਿਣਾ ਪੈਣਾ, ਫਿਰ ਕਿਉਂਕਿ ਹੋਰ ਵੀ ਲੋਕ ਨੇ ਨਾ ਬਹੁਤ, ਸਮੂਹ ਦਾ ਜਿਹੜਾ ਨਿਯਮ ਉਹ ਹੋਰ ਹੈ, ਇਕੱਲੇ ਦੀ ਗੱਲ ਹੋਰ। ਇਕੱਲਾ ਟੁੱਟੇ ਫੁੱਟੇ ਲਫ਼ਜ਼ਾਂ ਚ ਵੀ ਕਹਿ ਸਕਦਾ ਜੋ ਕਹਿਣਾ, ਤੇ ਫਿਰ ਇੱਕ ਵਿਧਾਨ ਹੈ ਉਵੇਂ ਗੁਰਮਤਿ ਦਾ ਸਤਸੰਗ ਜੀ, ਉਹ ਤੁਸੀਂ ਇਕੱਲੇ ਲਈ ਜਿਹਨੂੰ ਪਤਾ ਨਹੀਂ, ਜਿਹੜਾ ਅਜੇ ਜਾਣਕਾਰ ਨਹੀਂ, ਜਿਸ ਨੇ ਨਾ ਅਜੇ ਉਹ ਪੜ੍ਹੀ ਹੈ ਤੇ ਨਾ ਸੁਣੀ, ਫਿਰ ਨਾ ਉਹਨੂੰ ਅਜੇ ਉਹ ਕਰਨੀ ਆਉਂਦੀ, ਉਹ ਉਸ ਅਵਸਥਾ ਵਾਲੇ ਲਈ ਸੀ, ਜਿਵੇਂ ਦਾ ਜੀ ਕਰਦਾ ਕਰ ਲਵੇ, ਪਰ ਕਰੇ ਮਹਾਰਾਜ ਅੱਗੇ ਵੀ ਤੂੰ ਕਿਰਪਾ ਕਰ, ਜਿੱਦਾਂ ਦਾ ਹੈਗਾ ਇੱਦਾਂ ਦੇ ਮੇਰੇ ਅੱਖਰਾਂ ਨੂੰ ਤੂੰ ਸਾਂਭ। ਪਰ ਜਦੋਂ ਨਿਯਮਬੱਧ ਹੋ ਕੇ ਕਰਨੀ ਪੈਂਦੀ ਹੈ, ਉਹਦੇ ਲਈ ਫਿਰ ਸਤਸੰਗਤ ਜੀ ਇਕਾਗਰਤਾ ਮਨ ਦੀ ਦੋਵਾਂ ਵਿੱਚ ਹੀ ਚਾਹੀਦੀ ਹੈ, ਪਰ ਜਦੋਂ ਨਿਯਮਬੱਧ ਕਰਨੀ ਹੈ ਉਦੋਂ ਵਿਸ਼ੇਸ਼ ਇਕਾਗਰਤਾ ਇਸ ਲਈ ਬਣਾਉਣੀ ਪੈਂਦੀ ਵੀ ਅਸਲ ਚ ਜਿਨ੍ਹਾਂ ਜਿਹੜੇ ਮੇਰੇ ਨਾਲ ਖੜੇ ਹੈ ਤੇ ਇਹਨਾਂ ਵੀ ਸਾਰਿਆਂ ਵੱਲੋਂ ਅਰਦਾਸ ਹੋ ਰਹੀ ਹੈ, ਪਰ ਸੁਣ ਇਹ ਸੁਣਾਈ ਇਹਨਾਂ ਨੂੰ ਨੀ ਜਾ ਰਹੀ ਜਿਹੜੇ ਮੇਰੇ ਨਾਲ ਖੜੇ ਸਾਰੇ, ਹੋ ਇਹਨਾਂ ਦੇ ਅੱਗੇ ਨਹੀਂ ਰਹੀ, ਇਹਨਾਂ ਵੱਲੋਂ ਜ਼ਰੂਰ ਹੋ ਰਹੀ ਹੈ, ਪਰ ਹੋ ਰਹੀ ਹੈ ਪਰਮਾਤਮਾ ਦੇ ਅੱਗੇ। ਫਿਰ ਓਨੀ ਸਾਵਧਾਨਤਾ ਚਾਹੀਦੀ, ਕਿਉਂਕਿ ਜਿੰਨਾ ਵੱਡਾ ਜਿਸ ਦੇ ਅੱਗੇ ਚੱਲ ਰਹੀ ਹੈ ਆਪਣੀ ਗੱਲ ਅਰਦਾਸ, ਸਾਵਧਾਨਤਾ ਵੀ ਸਤਸੰਗ ਜੀ ਓਨੀ ਚਾਹੀਦੀ ਹੈ, ਤੇ ਉਹ ਸਾਵਧਾਨਤਾ ਏਦਾਂ ਦੀ ਹੋਣੀ ਚਾਹੀਦੀ ਵੀ ਅੱਖਰ ਮੂੰਹ ਚੋਂ ਨਿਕਲਦੇ ਜਾਣ ਤੇ ਨਾਲ ਨਾਲ ਉਹ ਅੱਖਰ ਜਿਹਨ ਚ ਸਤਸੰਗ ਜੀ ਚੱਲਣ, ਅੰਦਰ ਵੀ ਚੱਲਣ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪਾਤਸ਼ਾਹ ਜੀ ਦੀ ਉਚਾਰੀ ਅਰਦਾਸ ਹੈ, ਤੇ ਆਰੰਭੇ ਦਾ ਸਤਸੰਗ ਜੀ ਇੱਥੋਂ ਦਾ ਵਾਰ ਸ੍ਰੀ ਭਗਵਤੀ ਜੀ ਕੀ, ਭਗਵਤੀ ਅਕਾਲ ਪੁਰਖ ਵਾਹਿਗੁਰੂ ਦਾ ਨਾਂ, ਭਗਵਤੀ ਸ੍ਰੀ ਸਾਹਿਬ ਦਾ ਨਾਂ, ਉਸ ਪ੍ਰਮਾਤਮਾ ਦੇ ਅੱਗੇ ਅਰਦਾਸ। ਪ੍ਰਥਮ ਭਗਵਤੀ ਸਿਮਰ ਕਹਿ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਕੇ, ਭਗਵਤੀ ਸਤਸੰਗ ਜੀ ਤਾਕਤ ਦਾ ਨਾਂ ਸ਼ਕਤੀ ਦਾ ਤੇ ਸ਼ਕਤੀ ਸ਼ਾਸਤਰ ਦੀ ਵੀ ਹੁੰਦੀ, ਸ੍ਰੀ ਸਾਹਿਬ ਨੂੰ ਵੀ ਭਗਵਤੀ ਆਖਿਆ, ਕਿਉਂਕਿ ਸ੍ਰੀ ਸਾਹਿਬ ਵੀ ਆਪਣੇ ਆਪ ਵਿੱਚ ਸਤਸੰਗ ਜੀ ਇੱਕ ਤਾਕਤ ਹੈ, ਪਰ ਸਭ ਤੋਂ ਵੱਡੀ ਤਾਕਤ ਹੈ ਅਕਾਲ ਪੁਰਖ ਵਾਹਿਗੁਰੂ, ਪਰਮਾਤਮਾ ਸਭ ਤੋਂ ਵੱਡੀ ਤਾਕਤ। ਇਸ ਲਈ ਕਹਿੰਦੇ ਪ੍ਰਥਮ, ਸਭ ਤੋਂ ਪਹਿਲਾਂ ਉਸ ਪਰਮੇਸ਼ਰ ਨੂੰ ਚੇਤੇ, ਉਹਨੂੰ ਮੁਖਾਤਬ ਹੋ, ਇਹ ਚੇਤੇ ਕਰਕੇ ਭਈ ਇਹ ਮੈਂ ਅਰਦਾਸ ਪ੍ਰਮਾਤਮਾ ਅੱਗੇ ਕਰਨ ਲੱਗਾ, ਇਹ ਦਸਵੇਂ ਪਾਤਸ਼ਾਹ ਜੀ ਦੀ ਉਚਾਰੀ ਹੈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਇਹ ਦਸਵੇਂ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਤੇ ਹੁਣ ਮੈਂ ਅਕਾਲ ਪੁਰਖ ਤੋਂ ਇਹਨੂੰ ਸ਼ੁਰੂ ਕਰਨ ਲੱਗਾ। ਪ੍ਰਥਮ ਭਗਵਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ, ਫਿਰ ਇਹ ਜਿਹੜੀ ਸੰਗਤੀ ਰੂਪ ਵਿੱਚ ਕਰਨ ਵਾਸਤੇ ਆਪਾਂ ਨੂੰ ਦਿੱਤੀ ਸਤਸੰਗ ਜੀ ਜਿਹੜੀ ਮਰਿਆਦਾ, ਇਹ ਜਿਹੜੀ ਦਸਵੇਂ ਪਾਤਸ਼ਾਹ ਜੀ ਨੇ ਉਚਾਰੀ ਸਭ ਪੰਥ ਵਾਸਤੇ, ਸਾਰੇ ਸਮੂਹਿਕ ਲੋਕਾਂ ਲਈ, ਉਹ ਚ ਕਹਿੰਦੇ ਨੇ ਫਿਰ ਪਰਮਾਤਮਾ ਨੂੰ ਨਮਸਕਾਰ ਕਰ ਲਈ, ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਿਆ, ਪਰ ਇਹਦੇ ਤੋਂ ਪਹਿਲਾਂ ਇੱਕ ਗੱਲ ਦਾ ਖਿਆਲ ਹੋਰ ਰੱਖਣਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ਰ ਤੋਂ ਉੱਪਰ ਤੇ ਕੁਝ ਨਹੀਂ ਸੀ, ਪਰਮੇਸ਼ਰ ਤੋਂ ਸ਼ੁਰੂ ਕੀਤੀ ਨਾ ਆਪਾਂ। ਪਰ ਕਹਿੰਦੇ ਨੇ ਉਹਦੇ ਅੱਗੇ ਸ਼ੁਰੂ ਕਰਨ ਤੋਂ ਵੀ ਪਹਿਲਾਂ ਇੱਕ ਗੱਲ ਦਾ ਖਿਆਲ ਰੱਖਣਾ, ਉਹ ਕੀ ਹੈ? ਉਹ ਹੈ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜਿਹੜੀ ਹੈ ਅਰਦਾਸ ਨੇ ਕਰਾਉਣੀ ਹੈ, ਤੇ ਅਰਦਾਸ ਦੇ ਨਾਲ ਹੋਈ ਫਤਿਹ ਆਪਣੀ ਕਦੇ ਨਾ ਸਮਝ ਲਈ ਕਿਤੇ, ਕਿਉਂਕਿ ਤੂੰ ਅਰਦਾਸ ਸ਼ੁਰੂ ਕਰਨ ਲੱਗਾ ਤੇ ਅਕਾਲ ਪੁਰਖ ਤੋਂ ਸ਼ੁਰੂ ਕਰਨੀ ਆ, ਫਿਰ ਆਪਣੇ ਗੁਰੂ ਸਾਹਿਬਾਂ ਦਾ ਧਿਆਨ ਧਾਰਨਾ, ਇਹ ਤੇਰੀ ਜੁੜ ਕੇ ਕੀਤੀ ਅਰਦਾਸ ਨੇ, ਤੈਨੂੰ ਫਤਿਹ ਦਵਾਉਣੀ ਹਰ ਮਾਮਲੇ ਚ, ਤੈਨੂੰ ਫਤਿਹ ਦਵਾਉਣੀ ਇਸੇ ਨੇ। ਤੇ ਬਹੁਤ ਸਾਰੇ ਮਸਲਿਆਂ ਤੇ ਹੋਈਆਂ ਅਰਦਾਸਾਂ ਨੇ ਫਤਿਹ ਦਵਾਈ ਸਾਧ ਸੰਗਤ ਜੀ ਪੰਥ ਨੂੰ, ਜੰਗਾਂ ਯੁੱਧਾਂ ਚ ਵੀ ਦਵਾਈ ਜਿੱਥੇ ਕਿਸੇ ਨੇ ਅਰਦਾਸ ਕਰ ਲਈ। ਪਰ ਇਹ ਨਾ ਭੁਲੇਖਾ ਹੋਵੇ ਵੀ ਫਤਿਹ ਤਾਂ ਅਰਦਾਸ ਕਰਨ ਕਰਕੇ ਹੋਈ ਤੇ ਸਮਝ ਲਵਾਂ ਮੈਂ ਆਪਣੀ ਵੀ ਮੇਰੀ ਫਤਿਹ। ਕਹਿੰਦੇ ਨਹੀਂ ਨਹੀਂ, ਇਹ ਇੱਕ ਓਅੰਕਾਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਹੈ, ਉਸੇ ਦੀ ਜਾਣੀ, ਕਿਉਂਕਿ ਉਹਦੇ ਅੱਗੇ ਅਰਦਾਸ ਕਰਨ ਕਰਕੇ ਤੇਰੀ ਫਤਿਹ ਹੋਣੀ, ਤੇ ਫਿਰ ਇਹਨੂੰ ਤੂੰ ਆਪਣੀ ਸਮਝ ਲੈ, ਇਹ ਤੇਰਾ ਭੁਲੇਖਾ। ਆਪਣੀ ਨਾ ਮਨ ਬੈਠਣੇ ਕਿਤੇ ਪਰਮਾਤਮਾ ਦੀ ਫਤਿਹ ਸਮਝਣੀ, ਜੇ ਉਹਦੀ ਫਤਿਹ ਸਮਝੀ ਜਾਵੇ ਤੇ ਸਾਧ ਸੰਗਤ ਜੀ ਫਿਰ ਇਹ ਵੀ ਮਨ ਚ ਬੜਾ ਦ੍ਰਿੜ ਵਿਸ਼ਵਾਸ ਹੁੰਦਾ, ਜਿਵੇਂ ਅਰਦਾਸ ਕਰਨ ਵਾਲੇ ਦੇ ਮਨ ਚ ਵਿਸ਼ਵਾਸ ਹੈ ਵੀ ਮਹਾਰਾਜ ਕਿਰਪਾ ਕਰਨਗੇ। ਜਿਹਨੂੰ ਇਹ ਪਤਾ ਵੀ ਫਤਿਹ ਵਾਹਿਗੁਰੂ ਦੀ ਹੈ, ਉਹਦੇ ਮਨ ਚ ਹੋਰ ਭਰੋਸਾ ਦ੍ਰਿੜ ਹੁੰਦਾ, ਕਿਉਂਕਿ ਜਦੋਂ ਫਿਰ ਉਹ ਕਰਦਾ ਨੂੰ ਪਤਾ ਵੀ ਫਿਰ ਵਾਹਿਗੁਰੂ ਦੀ ਤੇ ਸਦਾ ਹੀ ਫਤਿਹ, ਉਹਦੀ ਤਾਂ ਹਾਰ ਹੋ ਹੀ ਨਹੀਂ ਸਕਦੀ। ਜੇ ਮੈਂ ਆਪਣੀ ਫਤਿਹ ਨੂੰ ਵੀ ਉਹਦੀ ਫਤਿਹ ਸਮਝਣਾ, ਤੇ ਫਿਰ ਇਹਦਾ ਮਤਲਬ ਮੇਰੀ ਫਤਿਹ ਹੋਣੀ ਹੋਣੀ ਆ, ਭਾਵੇਂ ਮੇਰੀ ਨਹੀਂ, ਕਿਉਂਕਿ ਮੈਂ ਆਪਣੀ ਸਮਝਣੀ ਨਹੀਂ, ਇਹ ਪ੍ਰਮਾਤਮਾ ਦੀ। ਮੈਂ ਸਮਝਣਾ ਵੀ ਰੱਬ ਦੀ ਜਿੱਤ ਹੈ, ਇਸ ਕਰਕੇ ਰੱਬ ਦੀ ਤੇ ਜਿੱਤ ਹੀ ਹੋਣੀ, ਸਦਾ ਹੀ ਜਿੱਤ, ਉਹਦੀ ਤਾਂ ਹਾਰ ਹੋਣੀ ਨਹੀਂ। ਕਹਿੰਦੇ ਕਿਤੇ ਇੱਕ ਵਾਰੀ ਜੰਗ ਸਾਧ ਸੰਗਤ ਜੀ ਲੱਗਣ ਲੱਗਾ ਦੋ ਰਾਜਿਆਂ ਦਾ ਆਪੋ ਵਿੱਚ ਦੀ, ਤੇ ਇੱਕ ਰਾਜੇ ਨੇ ਆਪਣੀ ਸਾਰੀ ਸਭਾ ਇਕੱਠੀ ਕੀਤੀ, ਉਹਦੇ ਵਿੱਚ ਉਹਦੇ ਅਮੀਰ ਵਜ਼ੀਰ ਸਾਰੇ ਆਏ, ਧਰਮੀ ਪੁਰਸ਼ ਵੀ ਸਾਧ ਸੰਗਤ ਜੀ ਉਹਦੇ ਨਾਲ ਰਹਿੰਦੇ ਸਨ, ਉਹ ਵੀ ਆਇਆ ਇੱਕ ਗੁਰਮੁਖ ਪਿਆਰਾ ਵਿੱਚ ਬੈਠਾ। ਉਹਨੇ ਆਖਿਆ ਦੇਖੋ ਭਲੇ ਲੋਕੋ, ਆਪਾਂ ਨੂੰ ਆਪਣੀ ਫੌਜ ਦਾ, ਆਪਣੀ ਤਾਕਤ ਦਾ, ਆਪਣੇ ਸਾਰੇ ਸ਼ਾਸਤਰਾਂ ਦਾ ਪਤਾ, ਤੇ ਦੂਜੇ ਬੰਨੇ ਦਾ ਵੀ ਆਪਾਂ ਨੂੰ ਪਤਾ ਜਿਹਦੇ ਨਾਲ ਆਪਣੀ ਜੰਗ ਹੋਣੀ ਆ। ਤੇ ਰਾਜਾ ਕਹਿਣ ਲੱਗਾ, ਮੇਰਾ ਖਿਆਲ ਇਹ ਹੈ ਕਿ ਆਪਾਂ ਤਾਕਤ ਵਿੱਚ ਉਹਦੇ ਨਾਲੋਂ ਪਿੱਛੇ ਆ, ਹਥਿਆਰਾਂ ਵਿੱਚ ਪਿੱਛੇ ਆ, ਫੌਜ ਵਿੱਚ, ਫੌਜ ਦੀ ਗਿਣਤੀ ਵਿੱਚ ਪਿੱਛੇ ਆ, ਹਾਥੀਆਂ ਘੋੜਿਆਂ ਦੀ ਗਿਣਤੀ ਵਿੱਚ ਪਿੱਛੇ ਆ, ਸ਼ਾਸਤਰਾਂ ਦੀ ਗਿਣਤੀ ਵਿੱਚ ਪਿੱਛੇ ਆ, ਇਸ ਕਰਕੇ ਆਪਾਂ ਨੂੰ ਲੜਨਾ ਨਹੀਂ ਚਾਹੀਦਾ, ਆਪਾਂ ਨੂੰ ਲੜਨ ਤੋਂ ਪਹਿਲਾਂ ਹੀ ਹਾਰ ਮੰਨ ਲੈਣੀ ਚਾਹੀਦੀ। ਉਹਦੇ ਕੋਲ ਚੱਲੇ ਜੀ, ਉਹਨੂੰ ਆਖੇ ਵੀ ਠੀਕ ਹੈ, ਅਸੀਂ ਹਾਰੇ ਹਾਂ ਤੇਰੇ ਅੱਗੇ, ਤੂੰ ਦੱਸ। ਉਹ ਜੋ ਮੰਗੇਗਾ ਉਹਨਾਂ ਡਨ ਉਹਨਾਂ ਹਰਜਾਨਾ ਭਰ ਦੇਣਾ ਚਾਹੀਦਾ। ਸਾਰਿਆਂ ਨੂੰ ਉਹਦੀ ਗੱਲ ਚੰਗੀ ਲੱਗੀ, ਕਹਿੰਦੇ ਹਾਂ ਜਦੋਂ ਆਪਾਂ ਉਹਦੇ ਬਰਾਬਰ ਹੀ ਨਹੀਂ ਹੈ, ਨਾ ਬੰਦਿਆਂ ਕਰਕੇ ਨਾ ਸ਼ਾਸਤਰਾਂ ਕਰਕੇ, ਤੇ ਫਿਰ ਆਪਾਂ ਜਿੱਤ ਤਾਂ ਸਕਦੇ ਨਹੀਂ ਉਹਦੇ ਕੋਲੋਂ। ਉਹ ਕਹਿੰਦਾ ਫਿਰ ਵੀ ਕਿਸੇ ਨੇ ਕੁਝ ਕਹਿਣਾ, ਸਾਰੇ ਜਾਣੇ ਜਿੰਨੇ ਬੈਠੇ ਕਿਸੇ ਨੇ ਕੁਝ ਕਹਿਣਾ ਹੋਵੇ। ਉਹ ਜਿਹੜਾ ਧਰਮੀ ਪੁਰਸ਼ ਸੀ ਸਾਧ ਸੰਗਤ ਜੀ, ਉਹ ਉੱਠਿਆ, ਨਾਮ ਰਸੀਆ, ਉਹ ਕਹਿਣ ਲੱਗਾ ਮੈਂ ਕਹਿਣਾ। ਕਹਿੰਦੇ ਹਾਂਜੀ ਆਖੋ ਜੀ, ਦੱਸੋ ਤੁਸੀਂ ਕੀ ਕਹਿਣਾ। ਉਹ ਕਹਿੰਦਾ ਮੈਂ ਸਿਰਫ ਇਹ ਕਹਿਣਾ ਭਾਈ, ਆਪਾਂ ਹਾਰ ਨਹੀਂ ਮੰਨਣੀ ਤੇ ਨਾ ਆਪਾਂ ਹਾਰਨਾ ਹੀ ਆ। ਤੁਸੀਂ ਕਹਿੰਦੇ ਜੇ ਨਾ ਆਪਣੀ ਗਿਣਤੀ ਉਹਦੇ ਨਾਲੋਂ ਘੱਟ ਹੈ, ਸ਼ਸਤਰ ਹਥਿਆਰ ਵੀ ਘੱਟ ਨੇ, ਹਾਥੀ ਘੋੜੇ ਵੀ ਘੱਟ ਨੇ, ਪਰ ਮੈਨੂੰ ਪਤਾ ਵੀ ਜਿੱਤਣਾ ਆਪਾਂ ਹੀ, ਭਾਵੇਂ ਆਪਾਂ ਘੱਟ ਆ ਪਰ ਆਪਾਂ ਜਿੱਤ ਜਾਣਾ, ਇਸ ਕਰਕੇ ਲੜਨਾ, ਆਪਾਂ ਏਦਾਂ ਹਾਰ ਨਹੀਂ ਮੰਨਣੀ, ਲੜੋ ਤੁਸੀਂ। ਮੇਰੀ ਇਹ ਸਲਾਹ ਵੀ ਤੁਸੀਂ ਲੜੋ, ਜਿੱਤੋਗੇ ਤੁਸੀਂ। ਉਹ ਕਹਿੰਦੇ ਤੇਰੀ ਜ਼ਿੰਮੇਵਾਰੀ ਹੈ, ਤੂੰ ਇਸ ਗੱਲ ਦੀ ਜ਼ਿੰਮੇਵਾਰੀ ਚੁੱਕਦਾ ਭਾਈ, ਏਡੀ ਦ੍ਰਿੜਤਾ ਨਾਲ ਕਹਿੰਦਾ ਆਪਾਂ ਜਿੱਤ ਜਾਣਾ, ਜਿੱਤ ਜਾਵਾਂਗੇ, ਪੱਕਾ ਪਤਾ ਤੈਨੂੰ? ਕਹਿੰਦਾ ਪੱਕਾ ਪਤਾ ਆਪਾਂ ਜਿੱਤ ਜਾਵਾਂਗੇ, ਤੁਸੀਂ ਚੱਲੋ। ਉਹ ਕਹਿੰਦੇ ਚਲੋ ਭਾਈ, ਇਹ ਸਤਿਕਾਰਯੋਗ ਹੈ ਧਰਮੀ ਪੁਰਸ਼, ਜੇ ਇਹ ਕਹਿੰਦਾ ਤਾਂ ਫਿਰ ਠੀਕ ਆ, ਕਰੋ ਇਹਦੇ ਤੇ ਯਕੀਨ। ਉਹ ਕਹਿੰਦਾ ਪਰ ਜਿਵੇਂ ਮੈਂ ਆਖਾਂਗਾ ਕਰਨਾ ਉਦਾਂ ਹੀ ਆ, ਜਿੱਤਾਂਗੇ ਆਪਾਂ ਹੀ ਤੇ ਜ਼ਰੂਰ ਜਿੱਤਾਂਗੇ ਅਵਸ਼। ਕਹਿੰਦੇ ਠੀਕ ਹੈ, ਤਿਆਰੀ ਕਰ ਲਈ ਸਾਰੀ ਫੌਜ ਦੀ, ਤਿਆਰੀ ਕਰਕੇ ਸਾਧ ਸੰਗਤ ਜੀ ਤੇ ਜੰਗ ਦੀ ਤਿਆਰੀ ਕਰਕੇ ਪੂਰੀ। ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਧਾਰਮਿਕ ਸਥਾਨ ਤੇ ਲੈ ਕੇ ਗਿਆ, ਉਹ ਧਰਮੀ ਪੁਰਸ਼ ਸੀ, ਉਹਨੇ ਪਹਿਲਾਂ ਧਾਰਮਿਕ ਸਥਾਨ ਦੇ ਅੱਗੇ ਲਿਜਾ ਕੇ ਸਾਰੀ ਜਿਹੜੀ ਫੌਜ ਸੀ ਰੋਕ ਦਿੱਤੀ, ਤੇ ਉਹਨਾਂ ਦੇ ਜਿਹੜੇ ਮੁਖੀ ਬੰਦੇ ਸਨ ਜਰਨੈਲ, ਉਹਨਾਂ ਨੂੰ ਸੱਦ ਲਿਆ। ਉਹਨਾਂ ਨੂੰ ਕਹਿੰਦਾ ਵੀ ਸਭ ਤੋਂ ਪਹਿਲਾਂ ਮੈਂ ਇੱਥੇ ਕਰਾਂਗਾ ਅਰਦਾਸ, ਤੁਸਾਂ ਅਰਦਾਸ ਵਿੱਚ ਸ਼ਾਮਲ ਹੋਣਾ। ਇਸ ਅਰਦਾਸ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਆਪਾਂ ਜਿੱਤਣਾ ਕਿ ਹਾਰਨਾ। ਉਹ ਕਹਿੰਦੇ ਉਹ ਕਿਵੇਂ? ਕਹਿੰਦਾ ਮੈਂ ਅਰਦਾਸ ਕਰਕੇ ਇੱਕ ਸਿੱਕਾ ਜੇਬ ਚੋਂ ਕੱਢਾਂਗਾ, ਉਹ ਸਿੱਕਾ ਮੈਂ ਉਂ ਕਰਕੇ ਉੱਪਰ ਸੁੱਟਣਾ, ਜੇ ਉਹਦਾ ਸਿੱਧਾ ਪਾਸਾ ਉੱਪਰ ਆ ਗਿਆ ਡਿੱਗ ਕੇ, ਆਪਾਂ ਜਿੱਤ ਜਾਣਾ ਪੱਕਾ, 100% ਮੇਰੀ ਗਰੰਟੀ ਵੀ ਆਪਾਂ ਜਿੱਤ ਜਾਵਾਂਗੇ। ਪਰ ਜੇ ਉਹਦਾ ਪੁੱਠਾ ਪਾਸਾ ਆ ਗਿਆ ਤੇ ਫੇਰ ਆਪਾਂ ਹਾਰ ਜਾਣਾ, ਆਪਾਂ ਲੜਨ ਨਹੀਂ ਜਾਣਾ, ਇੱਥੋਂ ਵਾਪਸ ਚਲੇ ਜਾਣਾ ਤੇ ਫਿਰ ਜਿਵੇਂ ਰਾਜਾ ਕਹਿੰਦਾ ਉਦਾਂ ਆਪਾਂ ਮੰਨ ਲਾਂਗੇ, ਉਹਦੇ ਨਾਲ ਸੰਧੀ ਕਰ ਲਾਂਗੇ ਉਹਦੀਆਂ ਸ਼ਰਤਾਂ ਮੰਨ ਕੇ। ਇੱਥੇ ਉਹ ਕਹਿੰਦੇ ਚਲੋ ਠੀਕ ਆ ਜੀ, ਫਿਰ ਕਰੋ ਅਰਦਾਸ ਭਾਈ, ਉਂਝ ਤੁਹਾਨੂੰ ਪੱਕਾ ਪਤਾ ਵੀ ਜੇ ਸਿੱਧਾ ਪਾਸਾ ਆ ਗਿਆ ਤੇ ਆਪਾਂ ਜਿੱਤੀ ਜਾਣਾ। ਉਹ ਕਹਿੰਦਾ 100% ਦੀ ਮੈਂ ਗਰੰਟੀ ਦਿੰਦਾ ਵੀ ਆਪਾਂ ਜਿੱਤ ਜਾਣਾ, ਪਰ ਅਰਦਾਸ ਤੋਂ ਬਾਅਦ ਪਤਾ ਲੱਗੇਗਾ। ਸਾਰੀ ਫੌਜ ਸਾਰ ਰੋਕ ਕੇ ਖੜ ਗਈ, ਉਹਨਾਂ ਨੂੰ ਆਖਿਆ ਵੀ ਅਰਦਾਸ ਚ ਸ਼ਾਮਲ ਹੋਣਾ ਤੁਸਾਂ ਸਾਰਿਆਂ, ਸਾਰੇ ਸੈਨਾਪਤੀ, ਸਾਰੇ ਜਰਨੈਲ। ਫਿਰ ਸਤਸੰਗ ਜੀ ਉਹਨੇ ਕੀਤੀ ਅਰਦਾਸ, ਅਰਦਾਸ ਕਰਕੇ ਤੇ ਫਿਰ ਉਹਨੇ ਉਹ ਸਿੱਕਾ ਸੁੱਟਿਆ, ਕੱਢਿਆ ਜੇਬ ਚੋਂ ਸਿੱਕਾ, ਸਿੱਕਾ ਉੱਪਰ ਨੂੰ ਸੁੱਟਿਆ, ਜਦੋਂ ਡਿੱਗਿਆ ਤੇ ਉਹ ਸਿੱਧਾ ਪਾਸਾ ਉਹਦਾ ਉੱਤੇ ਆ ਗਿਆ। ਬੜੇ ਖੁਸ਼ ਹੋਏ ਸਾਰੇ, ਬੜੇ ਜਕਾਰੇ ਛੱਡੇ। ਉਹ ਕਹਿੰਦਾ ਲਓ ਜੀ ਹੁਣ ਆਪਾਂ ਜਿੱਤ ਗਏ ਜੀ ਪੱਕਾ, 100% ਤੋਂ ਵੀ ਉੱਪਰ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਵੀ ਆਪਾਂ ਹੀ ਜਿੱਤਣਾ, ਕਿਉਂਕਿ ਅਰਦਾਸ ਆਪਾਂ ਕਰ ਲਈ ਤੇ ਉੱਪਰੋਂ ਆ ਵੇਖੋ ਪਾਸਾ ਸਿੱਧਾ ਆ ਗਿਆ, ਇਸ ਕਰਕੇ ਆਪਾਂ ਜਿੱਤ ਜਾਣਾ। ਬੜੀ ਖੁਸ਼ੀ ਫੌਜ ਵਿੱਚ ਹੋਈ, ਖੂਨ ਹੀ ਵੱਧ ਗਿਆ ਕਈਆਂ ਦਾ, ਡਬਲ ਉਤਸ਼ਾਹ ਹੋ ਗਿਆ ਪਹਿਲਾਂ ਨਾਲੋਂ, ਜੋਸ਼ ਆ ਗਿਆ, ਲਓ ਜੀ ਹੁਣ ਤਾਂ ਗੱਲ ਹੀ ਬਣ ਗਈ। ਉਹਨਾਂ ਕੀਤੀ ਚੜਾਈ ਸਾਧ ਸੰਗਤ ਜੀ, ਗਹਿ ਗਾਹ ਚ ਲੜਾਈ ਹੋਈ ਤੇ ਜਿੱਤ ਹੋ ਗਈ ਇਹਨਾਂ ਦੀ, ਜਿਨ੍ਹਾਂ ਦੇ ਨਾਲ ਉਹ ਧਰਮੀ ਪੁਰਸ਼ ਕਹਿੰਦਾ ਸੀ ਨਾ ਆਪਾਂ ਜਿੱਤ ਜਾਣਾ, ਉਹ ਥੋੜੀ ਫੌਜ ਵਾਲਿਆਂ ਨੇ ਬਹੁਤੀ ਫੌਜ ਮਾਰ ਕੇ ਭਜਾ ਦਿੱਤੀ ਤੇ ਜਿੱਤ ਇਹਨਾਂ ਦੀ ਹੋ ਗਈ, ਜਿੱਤ ਗਏ। ਜਿੱਤ ਦੇ ਨਗਾਰੇ ਵਜਾਉਂਦੇ ਆਏ, ਉਹ ਕਹਿੰਦੇ ਵੀ ਕਮਾਲ ਦੀ ਗੱਲ ਹੋ ਗਈ ਭਾਈ, ਏਦਾਂ ਤੈਨੂੰ ਕਿੱਦਾਂ ਪਤਾ ਸੀ ਵੀ ਜੇ ਅਰਦਾਸ ਕਰਕੇ ਤੇ ਸਿੱਧਾ ਪਾਸਾ ਡਿੱਗ ਪਿਆ ਤੇ ਆਪਾਂ ਜਿੱਤੀ ਜਾਣਾ, ਇੰਨੀ ਜ਼ਿਆਦਾ ਗਰੰਟੀ, ਇਹ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਆਪਾਂ ਜਿੱਤ ਜਾਵਾਂਗੇ? ਉਹ ਕਹਿੰਦਾ ਭਾਈ ਗੁਰਮੁਖੋ, ਅਰਦਾਸ ਪਰਮੇਸ਼ਰ ਅੱਗੇ ਕੀਤੀ ਹੈ ਤੇ ਪਰਮੇਸ਼ਰ, ਮੈਂ ਇਹ ਆਖਿਆ ਸੀ ਵੀ ਜੇ ਜਿੱਤ ਜਾਵਾਂਗੇ ਤੇ ਮਹਾਰਾਜ ਇਹ ਜਿੱਤ ਫਿਰ ਤੇਰੀ ਮੰਨੀ ਜਾਵੇਗੀ, ਸਾਡੀ ਨਹੀਂ, ਲੜਾਂਗੇ ਤੇ ਅਸੀਂ ਪਰ ਤੇਰੀ ਕਿਰਪਾ ਨਾਲ, ਪਰ ਜੇ ਜਿੱਤ ਹੋਈ ਤੇ ਅਸੀਂ ਕਦੀ ਨਾ ਕਵਾਂਗੇ ਸਾਡੀ ਜਿੱਤ ਹੋਈ, ਇਹ ਤੇਰੀ ਜਿੱਤ ਆ, ਤੇਰੇ ਅੱਗੇ ਅਰਦਾਸ, ਤੂੰ ਹੀ ਜਿੱਤਣਾ, ਤੂੰ ਹੀ ਕਿਰਪਾ ਕਰਨੀ, ਵੇਖੀ ਕਿਤੇ ਹੁਣ ਹਾਰ ਨਾ ਹੋ ਜਾਏ, ਤੇਰੇ ਚਰਨ ਚ ਫੜੇ ਆ, ਤੇ ਇਹ ਸਾਡੀ ਨਹੀਂ, ਜੇ ਜਿੱਤ ਮੰਨੀ ਗਈ ਤੇ ਸਾਡੀ ਮੰਨੀ ਜਾਣੀ, ਹਾਰ ਮੰਨੀ ਗਈ, ਜੇ ਜਿੱਤ ਮੰਨੀ ਗਈ ਤਾਂ ਵੀ ਤੇਰੀ ਮੰਨੀ ਜਾਣੀ, ਹਾਰ ਮੰਨੀ ਗਈ ਤਾਂ ਵੀ ਤੇਰੀ, ਕਿਉਂਕਿ ਅਸੀਂ ਆਪਣਾ ਆਪ ਹੁਣ ਤੇਰੇ ਤੇ ਛੱਡ ਦਿੱਤਾ, ਹੁਣ ਤੇਰੇ ਆਸਰੇ ਤੇ ਆ, ਸਾਡੀ ਕੋਈ ਇਹਦੇ ਚ ਨਹੀਂ ਹੈ ਸਿਆਣਪ, ਹੁਣ ਤਾਂ ਤੇਰਾ ਆਸਰਾ ਲੈ ਕੇ ਚੱਲੇ ਆ। ਤੂੰ ਕਹਿੰਦੇ ਆ ਜਿਹੜਾ ਪਾਸਾ ਸੁੱਟਿਆ ਸੀ, ਚਲੋ ਇਹ ਤਾਂ ਠੀਕ ਹੈ, ਅਰਦਾਸ ਚ ਜਦੋਂ ਏਦਾਂ ਕਹਿਤਾ ਵੀ ਜੇ ਜਿੱਤ ਗਏ ਤੇ ਉਹਦੀ ਆ, ਤੇ ਹਾਰ ਵੀ ਫਿਰ ਉਸੇ ਦੀ ਹੋਣੀ, ਤੇ ਇਸ ਕਰਕੇ ਤੂੰ ਜਿਤਾ ਸਾਨੂੰ, ਤੇਰੀ ਜਿੱਤ ਮੰਨਾਂਗੇ ਅਸੀਂ, ਤੇ ਪਰ ਉਹ ਸਿੱਕੇ ਦਾ ਕੀ ਮਤਲਬ? ਉਹ ਕਹਿੰਦਾ ਗੁਰਮੁਖੋ, ਸਿੱਕਾ ਤੇ ਸਿਰਫ ਤੁਹਾਡੇ ਮਨ ਨੂੰ ਤਰਵਾਸ ਦੇਣ ਲਈ ਸੀ ਸਿੱਕੇ ਦਾ, ਤਾਂ ਉਹਨੇ ਫਿਰ ਸਿੱਕਾ ਕੱਢਿਆ ਜੇਬ ਵਿੱਚੋਂ। ਉਹ ਕਹਿੰਦਾ ਆ ਦੇਖੋ, ਸਿੱਕੇ ਦੇ ਦੋਵੇਂ ਪਾਸੇ ਸਿੱਧੇ ਹੀ ਆ, ਮੈਂ ਸਿੱਕਾ ਉਹ ਰੱਖਿਆ ਜਿਹਦਾ ਪੁੱਠਾ ਪਾਸਾ ਹੈ ਹੀ ਨਹੀਂ, ਜਿਹਦੇ ਦੋਵੇਂ ਪਾਸੇ ਹੈਡ ਹੀ ਆ, ਟੇਲ ਨਹੀਂ ਹੈ, ਇਹ ਜਿਹੜੇ ਪਾਸੇ ਮਰਜ਼ੀ ਡਿੱਗਦਾ ਇਹਨੇ ਸਿੱਧਾ ਹੀ ਡਿੱਗਣਾ ਸੀ। ਉਹ ਕਹਿੰਦੀ ਏਦਾਂ ਕਿਉਂ ਕੀਤਾ ਤੂੰ? ਉਹ ਕਹਿੰਦਾ ਸਿਰਫ ਤੁਹਾਡੇ ਮਨ ਨੂੰ ਵਿਸ਼ਵਾਸ ਦਵਾਉਣ ਲਈ, ਜਦੋਂ ਮੈਂ ਤੁਹਾਨੂੰ ਆਖਿਆ ਨਾ ਵੀ 100% ਮੇਰੀ ਗਰੰਟੀ ਵੀ ਜੇ ਪਾਸਾ ਸਿੱਧਾ ਡਿੱਗ ਪਿਆ ਤੇ ਆਪਾਂ ਜਿੱਤਣਾ, ਜਿੱਤਣਾ ਤੇ ਆਪਾਂ ਉਸ ਅਰਦਾਸ ਕਰਕੇ ਸੀ, ਆ ਤਾਂ ਤੁਹਾਡੇ ਮਨ ਨੂੰ, ਸਾਰਿਆਂ ਦੇ ਮਨ ਨੂੰ ਅਰਦਾਸ ਤੇ ਯਕੀਨ ਨਹੀਂ ਸੀ ਜਿੰਨਾ ਇਸ ਸਿੱਕੇ ਤੇ ਯਕੀਨ ਹੈ, ਇਹ ਤੇ ਤੁਹਾਡੇ ਮਨ ਨੂੰ ਭਰੋਸਾ ਦੇਣ ਲਈ ਸੀ, ਤੇ ਜਦੋਂ ਸਿੱਕਾ ਸਿੱਧਾ ਡਿੱਗਿਆ ਉਹ ਤੇ ਸਿੱਧਾ ਹੀ ਡਿੱਗਣਾ ਸੀ ਕਿਉਂਕਿ ਉਹਦੇ ਤੇ ਦੋਵੇਂ ਪਾਸੇ ਸਿੱਧੇ ਸੀ, ਉਸ ਵੇਲੇ ਤੁਸਾਂ ਕਿੰਨੇ ਜਗਾਰੇ ਛੱਡੇ, ਤੁਸਾਂ ਅਰਦਾਸ ਦੀ ਸਮਾਪਤੀ ਤੇ ਜਗਾਰੇ ਨੀ ਉਹਨੇ ਛੱਡੇ, ਜਿੰਨੇ ਸਿੱਕੇ ਦੇ ਸਿੱਧੇ ਡਿੱਗਣ ਤੇ ਛੱਡੇ, ਕਿੰਨਾ ਜੋਸ਼ ਤੁਹਾਡਾ ਵੜਿਆ, ਖੂਨ ਹੀ ਵੱਧ ਗਿਆ, ਦਲੇਰੀ ਵੱਧ ਗਈ, ਜੋਸ਼ ਆ ਗਿਆ, ਤੇ ਤੁਸੀਂ ਦੂਣੇ ਜੋਸ਼ ਨਾਲ ਲੜੇ ਜਾ ਕੇ, ਬਹੁਤੇ ਉਤਸ਼ਾਹ ਨਾਲ ਜਾ ਕੇ ਲੜੇ, ਫਿਰ ਬਸ ਉਸ ਉਤਸ਼ਾਹ ਨੇ ਤੁਹਾਨੂੰ ਜਿਤਾ ਦਿੱਤਾ। ਜੇ ਢਹਿੰਦੀ ਕਲਾ ਨਾਲ ਜਾ ਕੇ ਲੜਦੇ, ਜੇ ਪਤਾ ਹੁੰਦਾ ਪਹਿਲਾਂ ਹੀ ਹੁੰਦਾ ਵੀ ਹਾਰ ਹੀ ਜਾਣਾ, ਉਹਨਾਂ ਦੀ ਤਾਂ ਗਿਣਤੀ ਬਹੁਤੀ ਹੈ, ਇਹ ਤਾਂ ਗੱਲ ਬਣਨੀ, ਲੜਨਾ ਪੈਣਾ ਪਰ ਹਾਰ ਹੀ ਜਾਣਾ, ਕਹਿੰਦੇ ਚੜ੍ਹਦੀ ਕਲਾ ਤਾਂ ਹੋਈ ਨਾ ਮਨ ਚ, ਇਹ ਤਾਂ ਢਹਿੰਦੀ ਕਲਾ ਨਾਲ ਮੈਦਾਨੇ ਜੰਗ ਚ ਗਏ, ਲੜੇ ਵੀ, ਹੌਸਲੇ ਦੇ ਕੇ ਲੜੇ, ਅੱਧੇ ਤੇ ਪਹਿਲਾਂ ਹੀ ਮਰੇ ਸੀ, ਹਾਰਦੇ ਪਹਿਲਾਂ ਹੀ ਸੀ ਗੱਲ ਚ ਪਾਈ, ਤਾਂ ਬਾਕੀ ਫਿਰ ਲੜਨਾ ਉੱਥੇ ਕੀ ਸੀ, ਫਿਰ ਤਾਂ ਜਿੱਤ ਕੇ ਆ ਹੀ ਨਹੀਂ ਸੀ ਸਕਦਾ। ਕਹਿੰਦੇ ਜਿਸ ਇਹ ਜੋਸ਼ ਦੇ ਤੁਹਾਨੂੰ ਜੋਸ਼ ਦਵਾਉਣ ਵਾਸਤੇ ਸੀ, ਜੋ ਜਿਸ ਜੋਸ਼ ਤੇ ਦਲੇਰੀ ਨਾਲ ਤੁਸੀਂ ਪਏ ਟੁੱਟ ਕੇ, ਤੁਸਾਂ ਹੀ ਜਿੱਤਣਾ ਸੀ, ਪਰ ਗੱਲ ਕਹਿੰਦੇ ਇਸ ਸਿੱਕੇ ਦੀ ਨਹੀਂ ਸੀ, ਇਹ ਮੈਨੂੰ ਪਤਾ ਸੀ ਵੀ ਗੱਲ ਸਾਰੀ ਅਰਦਾਸ ਦੀ ਆ, ਪਰ ਤੁਹਾਡੇ ਵਾਸਤੇ ਗੱਲ ਅਰਦਾਸ ਦੀ ਨਹੀਂ ਸੀ, ਸਿੱਕੇ ਦੀ ਸੀ, ਤੁਹਾਨੂੰ ਏਦਾਂ ਹੀ ਵਿਸ਼ਵਾਸ ਆਉਣਾ ਸੀ, ਏਦਾਂ ਹੀ ਦਵਾ ਦਿੱਤਾ, ਪਰ ਹੁਣ ਇਹ ਚੇਤੇ ਰੱਖਿਓ ਸਿੱਕੇ ਦੀ ਕੋਈ ਗੱਲ ਨਹੀਂ, ਸਿੱਕਾ ਤਾਂ ਉਵੇਂ ਮੈਂ ਕੱਢਿਆ ਸੀ ਜੇਬ ਚੋਂ, ਗੱਲ ਸਾਰੀ ਉਹਦੀ ਸੀ ਜਿਸ ਅੱਗੇ ਆਪਾਂ ਬੇਨਤੀ ਕੀਤੀ, ਇਸ ਕਰਕੇ ਹੁਣ ਇਹ ਕੋਈ ਨਾ ਆਖੇ ਵੀ ਸਾਡੀ ਜਿੱਤ ਆ, ਇਹ ਲਲਕਾਰੇ ਮਾਰਨੇ ਛੱਡ ਦੋ, ਸਾਰੇ ਆਖੋ ਵੀ ਉਹਦੀ ਜਿੱਤ ਹੈ ਪਰਮਾਤਮਾ ਦੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿਧਾਂਤ ਰੱਖਿਆ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਅਰਦਾਸ ਵਿੱਚ, ਕੋਈ ਏਡਾ ਕੋਈ ਸਾਧ ਸੰਗਤ ਜੀ ਇਹ ਸਰਲ ਜਿਹਾ ਨਹੀਂ ਕੰਮ, ਇਹਨੂੰ ਸਮਝਣਾ। ਕਹਿੰਦੇ ਪਹਿਲਾਂ ਜਾਣ ਲਈ ਵੀ ਜਿਸ ਕੰਮ ਲਈ ਤੂੰ ਅਰਦਾਸ ਕਰਨ ਲੱਗਾ ਜੁੜ ਕੇ ਕਰੇਗਾ ਤੇ ਕਾਰਜ ਤੇਰੇ ਹੀ ਹੱਕ ਚ ਹੋਣਾ, ਪਰ ਇਹ ਨਾ ਸਮਝੀ ਮੇਰਾ, ਸਮਝੀ ਉਹਦਾ। ਸਫਲਤਾ ਆਪਣੀ ਨੀ, ਸਫਲਤਾ ਉਹਦੀ, ਉਹਦੇ ਕਰਕੇ ਹੋਈ, ਜਿੱਤ ਤੇਰੀ ਨਹੀਂ। ਜਿੱਤ ਤਾਂ ਹੀ ਮਹਾਰਾਜ ਨੇ ਆਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਭਗਾਣੀ ਦਾ ਯੁੱਧ ਜਿੱਤਿਆ ਤਾਂ ਇਹ ਤੇ ਨਹੀਂ ਆਖਿਆ ਸਾਡੀ ਜਿੱਤ, ਆਖਿਆ ਮਹਾਰਾਜ ਜਿੱਤ ਗਏ ਜੀ, ਆਪਣੀ ਗਿਣਤੀ ਵੇਖੋ ਥੋੜੀ ਸੀ ਜੀ, ਰਾਜੇ ਕਿੰਨੇ ਚੜ ਕੇ ਆਏ, ਹਰੀ ਚੰਦ ਵੱਡਾ ਬਹੁਤ ਸੂਰਮਾ ਮਾਰਿਆ ਗਿਆ ਜੀ, ਦੇਖੋ ਹਜ਼ਾਰ ਖਾਂ ਦਾ ਸਿਰ ਫੇਂ ਦਿੱਤਾ ਉਹਨਾਂ ਮਹੰਤ ਕਿਰਪਾਲ ਚੰਦ ਨੇ। ਫਤਿਹ ਹੋ ਗਈ ਜੀ, ਜਿੱਤ ਹੋ ਗਈ। ਮਹਾਰਾਜ ਨੇ ਆਖਿਆ ਨਹੀਂ ਜਿੱਤ ਜ਼ਰੂਰ ਹੋ ਗਈ ਪਰ ਆਪਣੀ ਨਹੀਂ, ਉਹਦੀ ਹੋਈ ਫਤਿਹ। ਤਾਂ ਹੀ ਮਹਾਰਾਜ ਨੇ ਆਖਿਆ ਉਹਨਾਂ ਕਿ ਆਪਾਂ ਵੀ ਉਹਦੇ ਹੀ ਆ, ਫਤਿਹ ਵੀ ਉਹਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਵੀ ਵਾਹਿਗੁਰੂ ਦਾ ਤੇ ਫਿਰ ਫਤਿਹ ਖਾਲਸੇ ਦੀ ਹੈ, ਤੇ ਫਿਰ ਖਾਲਸਾ ਜੀ ਉਹਦਾ ਤੇ ਫਤਿਹ ਵਾਹਿਗੁਰੂ ਦੀ। ਜੇ ਮਹਾਰਾਜ ਸਾਹਿਬ ਨੇ ਸਿਧਾਂਤ ਉਦੋਂ ਦ੍ਰਿੜ ਕਰਵਾਇਆ ਨਾ ਕਾ ਕਦੀ ਵੀ ਫਤਿਹ, ਕਿਉਂਕਿ ਅਰਦਾਸ ਕਰਕੇ ਆਪਾਂ ਸ਼ੁਰੂ ਕੀਤਾ ਕੰਮ ਤੇ ਫਤਿਹ ਫਿਰ ਉਹਦੀ ਹੈ, ਆਪਾਂ ਹੀ ਉਹਦੇ, ਤੂੰ ਬਾਣੀ ਉਹਦਾ ਜਾ, ਜਦ ਤੂੰ ਉਹਦਾ ਬਣ ਗਿਆ ਤੇ ਫਿਰ ਸਾਰੇ ਪਾਸੇ ਜੈ ਜੈ ਉਹਦੀ ਤੇ ਜੈ ਜੈਕਾਰ ਹੋਣੀ, ਕਿਉਂਕਿ ਉਹਦੀ ਤੇ ਹਾਰ ਕਦੀ ਹੋ ਹੀ ਨਹੀਂ ਸਕਦੀ, ਉਹਦਾ ਬਣ ਕੇ ਲੜੇਗਾ ਤੇ ਫਿਰ ਤੈਨੂੰ ਕਦੀ ਹਾਰ ਨਹੀਂ ਦਿੰਦਾ, ਫਿਰ ਤੂੰ ਜਿੱਤੇਗਾ। ਬਾਕੀ ਸੱਚ ਤੇਰੇ ਪੱਲੇ ਹੋਵੇ, ਸਿਧਾਂਤ ਤੇਰੇ ਪੱਲੇ ਹੋਵੇ, ਕਿਸੇ ਵੀ ਭਰਮ ਕਰਕੇ ਜਾਂ ਹੰਕਾਰ ਕਰਕੇ ਨਹੀਂ, ਸੱਚ ਕਰਕੇ ਉਹਦਾ ਆਸਰਾ ਲੈ ਕੇ ਲੜੇਗਾ ਤੇ ਜਿੱਤ ਤੇਰੀ ਹੋਵੇਗੀ। ਉਹ ਉਥੋਂ ਆਰੰਭ ਫਿਰ ਆਖਿਆ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ, ਇਹ ਦੱਸਣ ਲਈ ਵੀ ਦਸਵੇਂ ਪਾਤਸ਼ਾਹ ਜੀ ਦੀ ਉਚਾਰੀ ਹੋਈ ਅਰਦਾਸ ਜਿਹੜੀ ਆਪਾਂ ਰੋਜ਼ ਕਰਦੇ ਹਰ ਗੁਰੂ ਘਰ ਚ ਤੇ ਹਰ ਸਿੱਖ ਕਰਦਾ ਦਸਵੇਂ ਪਾਤਸ਼ਾਹ ਜੀ ਦੀ। ਫਿਰ ਕਹਿੰਦੇ ਨੇ ਪ੍ਰਥਮ ਭਗਵਤੀ ਸਿਮਰ ਕੇ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਕੇ ਤੂੰ। ਫਿਰ ਕਹਿੰਦੇ ਗੁਰੂ ਨਾਨਕ ਲਈ ਧਿਆਏ, ਇੱਥੋਂ ਸ਼ੁਰੂ ਹੋਇਆ ਫਿਰ ਕੰਮ ਸਾਧ ਸੰਗਤ ਜੀ। ਗੁਰੂ ਨਾਨਕ ਲਈ ਧਿਆਏ, ਗੁਰਮੁਖਾ ਪਰਮਾਤਮਾ ਨੂੰ ਨਮਸਕਾਰ ਕਰਕੇ, ਉਸੇ ਦੀ ਫਤਿਹ ਜਾਣ ਕੇ ਉਹਨੂੰ ਨਮਸਕਾਰ ਕਰਕੇ, ਉਹਨੂੰ ਚੇਤੇ ਕਰਕੇ, ਤੇ ਹੁਣ ਆਪਣੇ ਗੁਰੂ ਆਦਿ ਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧਿਆ। ਧਿਆਉਣ ਦਾ ਅਰਥ ਕੀ ਹੈ ਇਹ ਆਪਾਂ ਸਾਧ ਸੰਗਤ ਜੀ ਕੁਝ ਵਿਚਾਰ ਕੱਲ ਨੂੰ ਕਰਾਂਗੇ, ਕਿਉਂਕਿ ਸਮਾਂ ਸਮਾਪਤ ਹੋ ਗਿਆ ਭਾਈ। ਧਿਆਏ ਗੁਰੂ ਨਾਨਕ ਲਈ ਧਿਆਏ ਆਖਿਆ ਤੇ ਫਿਰ ਆਪਾਂ ਖੜੇ ਹਾਂ, ਉਦੋਂ ਜੁੜਿਆ ਬੰਦਾ ਕਿਵੇਂ ਧਿਆਵੇ, ਕਿਹੜੇ ਮਹਾਰਾਜ ਜੀ ਦੇ ਗੁਣ ਤੇ ਪਰਉਪਕਾਰ ਨੂੰ ਸਾਹਮਣੇ ਲਿਆਵੇ, ਇਹ ਵਿਚਾਰਾਂ ਸਾਧ ਸੰਗਤ ਜੀ ਫਿਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਬਹੁਤ ਸਾਰੀਆਂ ਭੁੱਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਰਮੇਸ਼ਰ ਦੀ ਵਡਿਆਈ ਕਰਦਿਆਂ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਜਿਵੇਂ ਬਖਸ਼ਿੰਦ ਸਰੂਪ ਹੈ, ਸੰਗਤ ਵੀ ਬਖਸ਼ਿੰਦ ਰੂਪ ਹੀ ਹੈ, ਖਿਮਾ ਬਖਸ਼ਣੀ। ਲੇਖਿਆ ਕਤੇ ਹਨ ਛੁੱਟੀ ਆ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿ